സാഹചര്യങ്ങൾ ചിത്രയുദ്ധൻ ഞാഹർ ഹർജി ഉത്തരയ സാൽ പുത്രമേ ജന് ഉപായ താങ്കാരിക് ആകെ കർത്തരയ മേരെ മാധവജി സത്സംഗ് മിലേശ്വരയ ਆਪਣੇ ਮਨਾਂ ਲਿਖੀਆਂ ਨੂੰ ਲਾਜ ਮੁਖਾਤਰ ਰੋ ਕੇ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ ਜਿੰਨੀ ਦੇਰ ਤੱਕ ਧਿਆਨ ਦਾ ਪ੍ਰਕਾਸ਼ ਸ਼ਬਦ ਵਿਚਾਰ ਵਿੱਚ ਨਹੀਂ ਹੁੰਦਾ ਆਨੰਦ ਨਹੀਂ ਆਇਆ ਕਰਦਾ ਨਾ ਸਮਝ ਆਇਆ ਕਰਦੀ ਹੈ ਸ਼ੀਸ਼ਾ ਭਾਵੇਂ ਕਿਤਨਾ ਵੀ ਪੂਰੇ ਕੱਦ ਦਾ ਔਰ ਸਾਥ ਕਿਉਂ ਨਾ ਹੋਵੇ ਜਿਤਨੀ ਦੇਰ ਤੱਕ ਸ਼ੀਸ਼ੇ ਦੇ ਸਾਹਮਣੇ ਖਲੋਣ ਵਾਲਾ ਪੁਰਸ਼ ਆਪਣੀਆਂ ਸਾਰੀਆਂ ਬਿਰਤੀਆਂ ਨੂੰ ਹੋਰ ਪਾਸਿਓਂ ਰੋਕ ਕੇ ਸ਼ੀਸ਼ੇ ਦੇ ਸਨਮੁਖ ਨਹੀਂ ਕਰਦਾ ਸ਼ੀਸ਼ਾ ਚਿਹਰਾ ਨਹੀਂ ਦਿਖਾਇਆ ਕਰਦਾ ਇਸੇ ਤਰ੍ਹਾਂ ਹੀ ਸਤਸੰਗੀ ਪੁਰਸ਼ ਜਿਤਨੀ ਦੇਰ ਤੱਕ ਆਪਣੀਆਂ ਰਜੋਤਮਵਾਦ ਬਿਰਤੀਆਂ ਨੂੰ ਸੰਕੋਚ ਕੇ ਗੁਰੂ ਸ਼ਬਦ ਦੇ ਸਨਮੁਖ ਨਹੀਂ ਕਰਦਾ ਸ਼ਬਦ ਦੇ ਵਿੱਚ ਬਿਰਤੀ ਦੀ ਇਕਾਗਰਤਾ ਵੀ ਨਹੀਂ ਹੋਇਆ ਕਰਦੀ ਔਰ ਨਾ ਹੀ ਵਿਚਾਰ ਦੀ ਸਮਝ ਆਉਂਦੀ ਹੈ ਜਿਸ ਕਰਕੇ ਲਾਭ ਪ੍ਰਾਪਤ ਪੂਰਾ ਨਹੀਂ ਹੋ ਸਕਦਾ ਇਸ ਕਰਕੇ ਪਹਿਲਾ ਹਰ ਸਤਸੰਗੀ ਪੁਰਸ਼ ਦਾ ਸ਼ਰਧਾ ਦੇ ਘਰ ਵਿੱਚ ਆ ਕੇ ਨਿਰਮਾਣ ਕਰਤਾ ਹੈ ਚਿੱਤ ਨੂੰ ਇਕਾਗਰ ਕਰਨਾ ਦੁਨੀਆਂ ਚੰਦ ਰੋਜ਼ਾ ਹੈ ਦੁਨੀਆਂ ਦੀ ਅਸਲੀਅਤ ਵੱਲ ਨਿਗਾਹ ਮਾਰ ਕੇ ਦੇਖਿਆ ਜਾਵੇ ਇਹ ਕੁਛ ਵੀ ਨਹੀਂ ਗਰੀਬ ਤੋਂ ਲੈ ਕੇ ਬਾਦਸ਼ਾਹ ਤੱਕ ਤਮਾਮ ਲੋਕ ਦੁਨੀਆਂ ਵਿੱਚ ਆਉਂਦੇ ਹੈ ਕੁਛ ਸਮਾਂ ਬਤੀਤ ਕਰਦੇ ਹਨ ਅਖੀਰ ਦੁਨੀਆਂ ਤੋਂ ਤੁਰ ਜਾਂਦੇ ਹਨ ਜਿਸ ਇਨਸਾਨ ਨੇ ਲੋਕ ਦਾ ਤੋਸ਼ਾ ਨਹੀਂ ਜਮ੍ਹਾਂ ਕੀਤਾ ਮਨੁੱਖਤਾ ਅਨੁਸਾਰ ਕੇ ਉਸਨੇ ਮਾਨੋ ਕੁਛ ਵੀ ਨਹੀਂ ਕੀਤਾ ਸੰਸਾਰ ਦੀ ਤਾਂ ਇਹੋ ਜਿਹੀ ਹਾਲਤ ਹੈ ਸਭ ਕੁਛ ਜੀਵ ਉੱਤੋਂ ਵਿਵਹਾਰ ਗੁਰੂ ਤੇਗ ਬਹਾਦਰ ਮਹਾਰਾਜ ਐਸਾ ਫਰਮਾਉਂਦੇ ਹੈ ਮਿਰਗ ਤ੍ਰਿਸ਼ਨਾ ਜੀ ਜਗ ਰਤਨ ਇਹ ਦੇਖੋ ਹਿਰਦੇ ਵਿਚਾਰ ਕਹ ਨਾਨਕ ਭਜ ਰਾਮ ਨਾਮ ਨਿਤ ਜਾਣਤੇ ਹੋਤ ਉਧਾਰ ਸਤ ਵਸਤੂ ਇਹ ਦੱਸਿਆ ਇਸ ਤੋਂ ਬਿਨਾਂ ਇਸਦਾ ਜੀਵਨ ਸਰਗੂ Thank you. ਵਿਵਹਾਰ ਜਿਉਂਦਿਆਂ ਤੱਕ ਹੈ। ਜਿੰਨੀ ਦੇਰ ਤੱਕ ਜਿਸਮ ਦੇ ਵਿੱਚ ਜੀਵਾਤਮਾ ਦਾ ਵਾਸ ਹੈ ਉਤਨੀ ਦੇਰ ਤੱਕ, ਜਦੋਂ ਸਰੀਰ ਦਾ ਅੰਤ ਹੋ ਜਾਂਦਾ ਪ੍ਰਾਣ ਖਤਮ ਹੋ ਜਾਂਦੇ ਆ, ਕੋਈ ਕਿਸੇ ਦਾ ਨਹੀਂ ਬਣਦਾ। ਜਲਦੀ ਕਹਿੰਦੇ ਨੇ ਭੂਤ ਬਣ ਗਿਆ, ਉਸਨੂੰ ਜਲਦੀ ਕਰੋ ਨਿਕਾਲ। ਇਹ ਹਾਲਤ ਹੈ ਸਾਸੂ ਜਰਾ ਰੋਜ਼ ਦੇ ਵਰਤੋਂ ਦੀਆਂ ਗੱਲਾਂ, ਬਚਪਨ ਤੋਂ ਅੱਗੇ ਜਵਾਨੀ ਹੈ, ਜਵਾਨੀ ਤੋਂ ਅੱਗੇ ਬੁਢਾਪਾ ਹੈ, ਬੁਢਾਪੇ ਤੋਂ ਅੱਗੇ ਮੌਤ ਹੈ, ਮੌਤ ਤੋਂ ਵੀ ਅੱਗੇ ਕੋਈ ਜੀਵਨ ਹੈ ਜਿਸਨੂੰ ਪਰਲੋਕ ਕਹਿੰਦੇ। ਜਿਵੇਂ ਅਗਲੇ ਅਗਲੇ ਅਵਸਥਾ ਨੂੰ ਅਸੀਂ ਵਿਚਾਰਦੇ ਹਾਂ, ਸੋਚਦੇ ਹਾਂ, ਵਿੱਚ ਸਾਨੂੰ ਨਜ਼ਰ ਆਉਂਦਾ। ਜਿਹੜੇ ਸਿਆਣੇ ਪੁਰਸ਼ ਹਨ ਆਪਣੇ ਭਵਿੱਖ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ, ਦੁਨੀਆਂ ਇਹ ਵੀ ਸੁਖਨਾ ਜ਼ਿੰਦਗੀ ਬਤੀਤ ਹੋਵੇ, ਮਰਨ ਤੋਂ ਬਾਅਦ ਦੀ ਅਵਸਥਾ ਜਿਸਨੂੰ ਪ੍ਰਲੋਕ ਜਾਂ ਅਕਬਤ ਕਹੇ ਨਹੀਂ ਹਨ ਉਹ ਵੀ ਸਿਮਰ ਜਾਏ। ਉਸਦਾ ਉਪਾਅ ਗੁਰੂ ਜੀ ਨੇ ਸਤਸੰਗ ਦੱਸਿਆ, ਤਦੇ ਹੀ ਐਸਾ ਫਰਮਾਨ ਕੀਤਾ।
ਸਤਸੰਗਤ ਮਿਲੇ ਸੋਈ
ਖਿਆਲ ਪੈਦਾ ਹੁੰਦਾ, ਮੇਰੀ ਸਾਰੀ ਜ਼ਿੰਦਗੀ ਸੁੱਖ ਨਾਲ ਬਤੀਤ ਹੋਵੇ, ਔਰ ਮਰਨ ਤੋਂ ਬਾਅਦ ਦਾ ਜੀਵਨ ਉਹ ਵੀ ਸੁਹੇਲਾ ਹੋ ਜਾਏ। ਪਰ ਉਸਦੇ ਵਾਸਤੇ ਕੋਈ ਅਸੂਲ ਹਨ ਜਿਨ੍ਹਾਂ ਦੇ ਮੁਤਾਬਕ ਚੱਲਣਾ ਪੈਂਦਾ। ਜਿਵੇਂ ਜਿਸਨੇ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਹੈ ਜਾਂ ਬੈਰਿਸਟਰ ਬਣਨਾ ਹੈ, ਉਸਦੇ ਵਾਸਤੇ ਉਹੋ ਜਿਹੇ ਮਜ਼ਮੂਨ ਲੈਣੇ ਪੈਣਗੇ। ਇਸੀ ਤਰ੍ਹਾਂ ਜਿਸਨੇ ਸੁਖਨਾ ਜ਼ਿੰਦਗੀ ਬਤੀਤ ਕਰਨੀ ਹੈ, ਮਰਨ ਤੋਂ ਬਾਅਦ ਦੀ ਜ਼ਿੰਦਗੀ ਵੀ ਸਹੂਲੀ ਬਣਾਉਣਾ ਹੈ, ਉਸਦੇ ਵਾਸਤੇ ਵੀ ਕੋਈ ਅਸੂਲ ਅੰਗੀਕਾਰ ਕਰਨੇ ਪੈਣੇ ਹਨ। ਸੁੱਖ ਕਿੱਥੇ ਹੈ ਜ਼ਰਾ ਧਿਆਨ ਦੇ ਕੇ ਸੁਣ, ਸੁੱਖ ਕਿੱਥੇ ਹੈ? ਸੁੱਖ ਚਿੱਤ ਦੀ ਇਕਾਗਰਤਾ ਵਿੱਚ, ਮਨ ਦੇ ਟਕਾ ਵਿੱਚ ਹੈ। ਦੁੱਖ ਕਿੱਥੇ ਹੈ? ਦੁੱਖ ਮਨ ਦੇ ਖੰਡਾ ਵਿੱਚ ਹੈ। ਜਿੰਨਾ ਮਨ ਖਿੰਡਿਆ, ਜਿੰਨਾ ਮਨ ਮੈਲਾ, ਓਨਾ ਇਹ ਦੁਖੀ ਹੋਵੇਗਾ। ਜਿੰਨਾ ਮਨ ਇਕਾਗਰ, ਜਿੰਨਾ ਮਨ ਸ਼ੁੱਧ, ਓਨਾ ਸੁਖੀ ਹੋਵੇਗਾ। ਖਿੰਡਿਆ ਮਨ ਦੁਖੀ ਹੁੰਦਾ, ਇਕਾਗਰ ਮਨ ਸੁਖੀ ਹੁੰਦਾ। ਉਦੋਂ ਵੀ ਜ਼ਿਆਦਾ ਇਕਾਗਰ ਮਨ ਜੋ ਸਮਾਧਿਸ਼ਟ ਮਨ ਹੈ ਉਹ ਉਦੋਂ ਵੀ ਜ਼ਿਆਦਾ ਸ਼ਾਂਤ ਹੋਇਆ ਕਰਦਾ ਹੈ। ਮਨ ਜਦੋਂ ਅਮਨ ਹੋ ਜਾਂਦਾ ਹੈ, ਇਹ ਮਨ ਵੀ ਮੋਕਸ਼ ਦਾ ਦਾਤਾ ਬਣ ਜਾਂਦਾ। ਫਿਰ ਮਨ ਵੀ ਹੈ, ਇਸ ਕਰਕੇ ਇਕਾਗਰਤਾ ਸੁੱਖ ਹੈ। ਇਕਾਗਰਤਾ ਦੇ ਚਾਰ ਸਾਧਨ ਹਨ, ਉਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਅਗਰ ਜ਼ਿੰਦਗੀ ਨੂੰ ਟਾਲਿਆ ਜਾਵੇ ਤੇ ਇਕਾਗਰਤਾ ਪ੍ਰਾਪਤ ਹੋਏਗੀ, ਜ਼ਿੰਦਗੀ ਜ਼ਿਆਦਾ ਸੁਹੇਲੀ ਸੁਖੀ ਹੁੰਦੀ ਚਲੀ ਜਾਵੇਗੀ। ਕਿਹੜੇ ਕਿਹੜੇ ਨੇ? ਸਤਸੰਗ, ਮਨ ਦਾ ਟਿਕਾਣਾ, ਸੰਤੋਖ ਔਰ ਵਿਚਾਰ। ਇਹਨਾਂ ਵਿੱਚੋਂ ਸਤਸੰਗ ਮਾਤਾ ਦੀ ਨਿਆਈ ਹੈ, ਮਨ ਦੀ ਇਕਾਗਰਤਾ ਦੇ ਵਾਸਤੇ ਭਜਨ ਪਾਠ ਸਿਮਰਨ ਹਰੀ ਕੀਰਤਨ, ਇਹ ਮਨ ਦੀ ਇਕਾਗਰਤਾ ਵਾਸਤੇ, ਮਨ ਦੇ ਟਿਕਾਉਣ ਵਾਸਤੇ ਇਹ ਤਿੰਨ ਬੇਟੇ ਹਨ। ਯਾਨੀ ਸਤਸੰਗ ਮਾਤਾ ਹੈ, ਮਾਤਾ ਤੋਂ ਬੱਚਿਆਂ ਦੀ ਉਤਪਤੀ ਹੈ। ਸਤਸੰਗ ਤੋਂ ਇਹ ਗੁਣ ਇਨਸਾਨ ਵਿੱਚ ਆਉਂਦੇ ਹਨ, ਮਨ ਦਾ ਟਿਕਾਉਣਾ ਔਰ ਸੰਤੋਖ ਆ ਜਾਣਾ ਔਰ ਵਿਚਾਰ ਪੈਦਾ ਹੋ ਜਾਣੀ। ਇਹ ਚਾਰ ਗੱਲਾਂ ਇਸਦੀ ਜ਼ਿੰਦਗੀ ਨੂੰ ਸਹੇਲੀ सुखदाई बनाउंदियां हैं, दूसरे पासे मन दा खिंडा, यानी उहदे वास्ते संगत दे आसरे बुरियां आदतां पैदा हो जाणगियां, उहनां दे नाल मन खिंडा खिंडा विच चला जांदा है, फिर तृष्णा वध जांदी है, तृष्णा वध के होर ज्यादा दुखी हुंदा है, फिर विचार नष्ट हो जांदी है। यह विचार करना अपना फायदा अपना नफा नुकसान सोचने की ताकत ही नहीं रह जाती, जिवें अंध शीशे दे विच चेहरा नहीं दिसिया करता, विचार शून जिहड़ा हिरदा है उहदे विच अपने नफे नुकसान सोचने की ताकत ही नहीं रह जाया करती। इस करके तो तीन चीजा यानी चार गल्लां जिहड़ियां ने संगत दे आसरे मन दा खिंडा, बुरियां आदतां पैदा हो जाणियां, तृष्णा दा वध जाणा, विचार दा नाश हो जाणा, यह जिंदगी नरक बना दिंदियां। दूसरे पासे सत्संग और मन टिकाउण दे वास्ते भजन सिमरन हरि कीर्तन ते संतोष जतावा संतुष्टा, इन्हां दे आसरे विचार पैदा होकर जिंदगी सुनहरी हो जाती है। इस करके आते मुख असूल मुख साधन जिंदगी सुहेली बनाउण दा ते परलोक नूं सुनारण दा गुरु जी ने सत्संग दस्सिया। मेरे माधव जी सत्संगत मिले तो भरिया, जिस ड्राइवर जरा शराब पी के गड्डी चलाउंदा लापरवाही नाल गड्डी चलाउंदा है अपना, तो ड्राइवर गड्डी नूं बड़ी जल्दी तोड़ दिंदा है, आप भी दुखी हुंदा है, मालक नूं भी दुखी करदा। जिहड़ा ड्राइवर समझ के गड्डी चलाउंदा गड्डी दी उम्र भी वध जांदी है, आप भी सुखी रहिंदा मालक भी सुखी रहिंदा। इसी तरह जिसम रूपी गड्डी है बुद्ध इसका ड्राइवर है, जीवात्मा इसका मालक है। जिन्हां दी बुद्ध स्वच्छ है साफ है निर्मल है शुद्ध है वह जिसम रूपी गड्डी नूं राह रास्ती ते बड़े ठीक तरीके से चला सकते हैं। जिन्हां दी बुद्ध विपरजे है बुद्ध खराब है वह जिसम रूपी गड्डी नूं गलत रस्ते ते चला के अणाई भी बहुते मर जाते हैं ते दुख नाल जिंदगी बतीत करते हैं। इस करके बुद्ध का अच्छा होना या बुरा होना यह सत्संग ते मनसर है और कुसंग ते मनसर है। सत्संग द्वारा बुद्ध स्वच्छ हो जाती है, कुसंग द्वारा बुद्ध भ्रष्ट हो जाती है। तदे गुरु जी फरमाने मेरे माधव जी सत्संगत मिले सो तरिया, सत्संग द्वारा एदा निस्तारा। दूसरे पासे बुद्ध दे विनाश का कारण कुसंग दसी है, इन एक जगह दसिया बुद्ध इन कहती है
प्यारे जी मारी मैं
ਵੀਰ ਮਾਰੀ ਮਰੋ ਕੁਸੰਗ ਕੀ, ਬੁੱਧ ਕਹਿੰਦੀ ਹੈ ਕੁਸੰਗ ਦੁਆਰਾ ਬੁੱਧ ਵਿਨਾਸ਼ ਹੋ ਜਾਂਦੀ ਹੈ। ਬੁੱਧ ਦੇ ਆਸਰੇ ਹੀ ਜਿਹੀ ਜੀ ਬੁੱਧ ਵੈਸਾ ਹੀ ਇਸਦਾ ਜੀਵਨ ਹੋਇਆ ਕਰਦਾ ਹੈ। ਕਬੀਰ ਮਾਰੀ ਮਰੋ ਕੁਸੰਗ ਕੀ, ਕਹਿਲੇ ਨਿਕਟ ਜੋ ਦੇਰ, ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾ ਹੇਰ। ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਣ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੰਕ ਚਲਾ ਕੇ ਦਾਗ। ਯਾਨੀ ਕੁਸੰਗ ਦੁਆਰਾ ਬੁੱਧ ਜੋ ਹੈ ਭ੍ਰਸ਼ਟ ਹੋ ਜਾਂਦੀ ਹੈ, ਮਲਨ ਹੋ ਜਾਂਦੀ ਹੈ। ਮਲਨ ਬੁੱਧ ਜੋ ਹੈ ਇਸ ਦੇ ਵਿੱਚ ਆਪਣੇ ਬਿਹਤਰੀ ਦੇ ਸੋਚਣ ਦੀ ਤਾਕਤ ਨਹੀਂ ਰਿਹਾ ਕਰਦੀ। ਸੋ ਸਤਸੰਗ ਦੁਆਰਾ ਬੁੱਧ ਸੱਚ ਹੋ ਜਾਂਦੀ ਹੈ। ਜਿੰਨੇ ਵੀ ਵਿਨਾਸ਼ ਨੂੰ ਪ੍ਰਾਪਤ ਹੋਏ ਹਨ, ਜਿਹਨਾਂ ਦੇ ਜੀਵਨ ਬਰਬਾਦ ਹੋਏ ਹਨ, ਦੁਖਦਾਈ ਹੋਏ ਹਨ, ਉਹ ਸਭ ਕੁਸੰਗ ਦੀ ਹੀ ਮਿਹਰਬਾਨੀ ਸਮਝੋ। ਕਿਉਂਕਿ ਕੁਸੰਗ ਦੁਆਰਾ ਬੁਰੇ ਸੁਭਾਵ, ਬੁਰੀਆਂ ਆਦਤਾਂ ਇਨਸਾਨ ਦੇ ਵਿੱਚ ਪੈਦਾ ਹੋ ਜਾਂਦੀਆਂ। ਕਬੀਰ ਮਨ ਪੰਖੀ ਪਿਆ ਉਦ ਉਦ ਬਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ। ਪਾਣੀ ਦਾ ਆਪਣਾ ਸੁਭਾਵ, ਆਪਣਾ ਰੰਗ ਕੁਛ ਵੀ ਨਹੀਂ ਹੈ। ਪਾਣੀ ਵਿੱਚ ਜਿਹੋ ਜਿਹਾ ਰੰਗ ਪਾ ਦਿੱਤਾ ਜਾਵੇ ਵੈਸਾ ਉਸਦਾ ਰੰਗ ਹੋ ਜਾਂਦਾ ਹੈ। ਕਾਲਾ ਪਾ ਦਿਓ, ਪੀਲਾ ਪਾ ਦਿਓ, ਲਾਲ ਪਾ ਦਿਓ, ਹਰਾ ਪਾ ਦਿਓ, ਕੁਛ ਵੀ ਪਾ ਦਿਓ। ਜਿਹੋ ਜਿਹਾ ਰੰਗ ਪਾਣੀ ਵਿੱਚ ਪਾ ਦਿੱਤਾ ਵੈਸਾ ਪਾਣੀ ਦਾ ਰੰਗ ਬਣ ਗਿਆ। ਇਸੇ ਤਰ੍ਹਾਂ ਮਨ ਦਾ ਸੁਭਾਵ ਕੀ ਹੈ, ਮਨ ਕਿਹਨੂੰ ਕਹਿੰਦੇ? ਮਨ ਚਿੱਤ ਬੁੱਧ ਹੰਕਾਰ, ਇਹਨਾਂ ਨੂੰ ਅੰਤਕਰਨ ਕਹਿੰਦੇ ਹਨ। ਸੰਕਲਪ ਵਿਕਲਪ ਕਰਦਾ ਇਸ ਨੂੰ ਮਨ ਕਹਿੰਦੇ, ਚਿੱਤ ਨੀ ਚਾਹਨਾ ਕਰਦਾ ਇਹਨੂੰ ਚਿੱਤ ਕਹਿ ਦਿੰਦੇ ਨੇ, ਵਿਚਾਰ ਨਹੀਂ ਤਾਂ ਕਰਦੇ ਨੇ ਬੁੱਧ ਕਹਿ ਦਿੰਦੇ, ਅੰਗਤਾ ਤਾਰਦਾ ਹੰਕਾਰ। ਇੱਕੋ ਸੰਕਲਪ ਦੇ ਨਾਮ ਹਨ। ਐਵੇਂ ਫਿਰਨਾ ਹੈ, ਦੇਖੋ ਨਾ ਇਨਸਾਨ ਆਪਣੇ ਫਿਰਨੇ ਦੇ ਆਖਰੀ ਫਿਰ ਰਿਹਾ। ਜਿਹੋ ਜਿਹਾ ਕਿਸਾ ਫਿਰਨਾ ਵੈਸੇ ਕਰਤੱਵ ਕਰਦਾ, ਫਿਰਨੇ ਤੋਂ ਉਲਟ ਕਰਤੱਵ ਨਹੀਂ ਕਰ ਸਕਿਆ ਕਰਦਾ। ਇਸ ਕਰਕੇ ਫਿਰਨਾ ਇੱਕ ਇਹੋ ਜਿਹੀ ਚੀਜ਼ ਬਣਾਈ ਹੈ ਜਿਸ ਨੂੰ ਮਨ ਕਹਿੰਦੇ, ਇਸ ਨੂੰ ਬੁੱਧ ਵੀ ਕਹਿ ਦਿੰਦੇ ਹਨ। ਉਸਦੇ ਅਨੁਸਾਰ ਇਹਦਾ ਜੀਵਨ ਚੱਲ ਰਿਹਾ ਹੈ। ਜਿਸ ਇਨਸਾਨ ਨੂੰ ਫਿਰਨਾ ਉੱਠਦਾ ਮੈਂ ਸਵੇਰੇ ਜਾਗਣਾ, ਬਸ ਉਸ ਜਾਗਦਾ ਹੈ। ਫਿਰ ਇਸ਼ਨਾਨ ਕਰਨਾ, ਇਸ਼ਨਾਨ ਕਰਨ ਆਉਂਦਾ ਹੈ। ਬੈਠ ਕੇ ਸਿਮਰਨ ਭਜਨ ਕਰਨਾ, ਇਸਨੂੰ ਭਜਨ ਕਰਦਾ ਹੈ। ਜਿਸ ਪੁਰਸ਼ ਨੂੰ ਫਿਰਨਾ ਉੱਠਦਾ ਮੈਂ ਚੋਰੀ ਕਰਨੀ ਤਾਂ ਚੋਰੀ ਕਰਦੀ, ਜਿਵੇਂ ਚੋਰੀ ਦਾ ਫਿਰਨਾ ਨੂੰ ਫਿਰ ਚੋਰੀ ਕੈਸੇ ਕਰੇਗਾ। ਇਸੇ ਤਰ੍ਹਾਂ ਮਨ ਦੇ ਵਿੱਚ ਜਿਹਾ ਜਾ ਜਿਵੇਂ ਪਾਣੀ ਵਿੱਚ ਜਿਸ ਜਿਵੇਂ ਜੈਸਾ ਰੰਗ ਪਾ ਦਿੱਤਾ ਜਾਵੇ ਵੈਸਾ ਉਸਦਾ ਕਲਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮਨ ਜਿਹੜੀ ਜੀ ਸੁਸਾਇਟੀ ਮਿਲਦੀ ਚਲੀ ਜਾਂਦੀ, ਉਹ ਜਿਹਾ ਮਨ ਹੁੰਦਾ ਚਲਾ ਜਾਂਦਾ, ਉਹਦੀ ਬੁੱਧ ਹੁੰਦੀ ਚਲੀ ਜਾਂਦੀ ਹੈ। ਬਹੁਤ ਉਹ ਜੇ ਫਿਰਨੇ ਹੁੰਦੇ ਚਲੇ ਜਾਂਦੇ ਹਨ। ਚੋਰਾਂ ਦੀ ਸੋਚ ਚੋਰ ਬਣਾਉਂਦੀ, ਠੱਗਾਂ ਦੀ ਠੱਗ, ਸ਼ਰਾਬੀਆਂ ਦੀ ਸ਼ਰਾਬੀ, ਸ਼ਿਕਾਰੀਆਂ ਦੀ ਸ਼ਿਕਾਰੀ, ਜੂਏ ਬਾਜ਼ਾਂ ਦੀ ਜੂਏ ਬਾਜ਼। ਇੱਕ ਇੱਕ ਐਬ ਇਨਸਾਨ ਨੂੰ ਕਿੰਨਾ ਦੁੱਖ ਦਿੰਦਾ ਹੈ। ਬੜੀਆਂ ਬੜੀਆਂ ਮਿਸਾਲਾਂ ਆ ਇਸੀ ਦਿੱਲੀ ਵਿੱਚ ਕਿਸੇ ਵਕਤ ਜੇ ਦਿਸ਼ਤ ਪਾਂਡਵਾਂ ਦਾ ਵੱਡਾ ਭਰਾ ਚੱਕਰਵਰਤੀ ਰਾਜਾ ਸੀ ਹਿੰਦੁਸਤਾਨ ਦਾ, ਉਸਨੇ ਦੁਰਯੋਧਨ ਨਾਲ ਜੂਆ ਖੇਲਿਆ, ਜੂਆ ਖੇਲ ਕੇ ਸਾਰਾ ਰਾਜ ਭਾਗ ਹਾਰ ਗਿਆ। ਕੀ ਦੁਰਦਿਸ਼ਾ ਹੋਈ, ਕਿੰਨੇ ਸਾਲ ਸੰਕਟ ਕੱਟਿਆ। ਬਲਕਿ ਜੋ ਕੁਰਖੇਤਰ ਦਾ ਯੁੱਧ ਹੋਇਆ ਹੈ ਉਹ ਕਿਸੇ ਜੂਏ ਦੀ ਵੀ ਮਿਹਰਬਾਨੀ, ਕਿਤਨੀ ਇੱਕ ਜੂਏ ਨੇ ਕਿਤਨਾ ਦੁੱਖ ਦਿੱਤਾ। ਉਹਨਾਂ ਦੇ ਦੁੱਖਾਂ ਜੇ ਕੁਛ ਹਾਲ ਚਾਲ ਦੇਖਣ ਤਾਂ ਉਹਨਾਂ ਦੇ ਇਤਿਹਾਸ ਪੜ੍ਹ ਲਓ, ਕਿਤਨੇ ਦੁਖੀ ਜ਼ਿੰਦਗੀਆਂ ਦੀ ਉਹਨਾਂ ਮਰਕ ਤੋਂ ਕੱਟਣ ਲੱਗ ਚੇ। ਜਾਂ ਚੱਕਰਵਰਤੀ ਰਾਜੇ ਸਨ, ਇੱਕ ਜੂਆ ਖੇਲਣ ਦਾ ਸਰ, ਮਾੜਾ ਜਿਹਾ ਕਾਂਟਾ ਬੋਲਣ ਦੀ ਖੇਡ। ਸੋ ਇਸੇ ਤਰ੍ਹਾਂ ਜਾਦਵਾਂ ਨੇ ਸ਼ਰਾਬ ਪੀਤੀ, 54 ਕਰੋੜ ਜਾਦਵ ਆਪਸ ਵਿੱਚ ਲੜਕੇ ਮਰ ਗਏ, ਸ਼ਰਾਬ ਐਸੀ ਬੁਰੀ ਚੀਜ਼ ਹੈ। ਇਸੇ ਤਰ੍ਹਾਂ ਇਹ ਉਹਨੇ ਇਕੱਲੀ ਇਕੱਲੀ ਭੈੜੀ ਆਦਤ ਇਨਸਾਨ ਦੀ ਜ਼ਿੰਦਗੀ ਨੂੰ ਕਿਤਨਾ ਦੁਖਦਾਈ ਬਣਾਉਂਦੀ ਹੈ। ਹੋਰ ਇਸ ਤੋਂ ਇਲਾਵਾ ਲੈ ਲਓ ਰਾਵਣ, ਰਾਵਣ ਨੇ ਸੀਤਾ ਨੂੰ ਛਲਿਆ। ਵਕਤ ਉਸ ਜ਼ਮਾਨੇ ਵਿੱਚ ਉਸਦਾ ਸਾਨੂੰ ਉਸਦੇ ਮੁਕਾਬਲੇ ਦਾ ਕੋਈ ਰਾਜਾ ਨਹੀਂ ਸੀ। ਤ੍ਰੇਤੇ ਯੁੱਗ ਦੇ ਵਿੱਚ 360 ਕਰੋੜ ਵਿਸ਼ਨੂੰ ਨੇ ਲੰਕਾ ਵਿਸ਼ਕਰਮਾ ਦੀ ਬਣਾਈ ਹੋਈ, ਨਤੀਜਾ ਕੀ ਨਿਕਲਿਆ? ਤਦ ਖਾਕ ਵਿੱਚ ਰਲ ਗਈ ਆਦਮੀ ਮਾਰਿਆ ਗਿਆ ਸਨ। ਇਹਨੇ ਇੱਕ ਇੱਕ ਨੁਕਸ, ਇੱਕ ਇੱਕ ਭੈੜੀ ਆਦਤ ਇਨਸਾਨ ਨੂੰ ਕਿਤਨਾ ਕਿਤਨਾ ਦੁਖਦਾਈ ਹੋ ਜਾਏ। ਵੱਡੇ ਵੱਡੇ ਨੇ ਮਿਸਾਲਾਂ ਦਿੱਤੀਆਂ, ਛੋਟੇ ਛੋਟਿਆਂ ਦਾ ਕਹਿਣਾ ਕੀ ਹੈ। ਇਸ ਕਰਕੇ ਆਹ ਕੁਸੰਗ ਦੁਆਰਾ ਖਿਆਲਾਤ ਭਰਾ ਗੰਦਾ ਹੋ ਜਾਂਦੇ, ਭਰਾ ਗੰਦਾ ਖਿਆਲਾਤ ਹੋ ਕੇ ਸਰੀਰ ਦੀ ਪ੍ਰਵਿਰਤੀ ਮਾੜੇ ਕੰਮਾਂ ਵਿੱਚ ਹੁੰਦੀ ਹੈ। ਜਿਵੇਂ ਸਰੀਰ ਦੀ ਪ੍ਰਵਿਰਤੀ ਮਾੜੇ ਕੰਮਾਂ ਤੇ ਉਹਦੇ ਖਿਆਲਾਤ ਹੋਰ ਮਾੜੇ ਹੋਈ ਜਾਂਦੇ, ਮੈਲੇ ਹੋਈ ਜਾਂਦੇ, ਅਖੀਰ ਉਹਦੀ ਜ਼ਿੰਦਗੀ ਬਿਲਕੁਲ ਹੀ ਬਰਬਾਦ ਹੋ ਜਾਂਦੀ ਹੈ, ਨਰਕ ਬਣ ਜਾਂਦੀ ਹੈ। ਸੋ ਇਹ ਬੁੱਧ ਕਹਿੰਦੀ ਹੈ ਕੁਸੰਗ ਦੁਆਰਾ ਮੈਂ ਵਿਨਾਸ਼ ਨੂੰ ਪ੍ਰਾਪਤ ਹੁੰਦੀ ਹਾਂ, ਜ਼ਿੰਦਗੀ ਨਰਕ ਲਈ ਬਣ ਜਾਂਦੀ ਇਸ ਦੇ ਆਸਰੇ। ਦੂਸਰੇ ਪਾਸੇ ਨਿਸ਼ਕਾਰੇ ਦੇ ਵਾਸਤੇ ਸਤਸੰਗ ਦੁਆਰਾ ਬੁੱਧ ਸੱਚ ਹੁੰਦੀ ਹੈ, ਮਨ ਨੂੰ ਟਿਕਣ ਦਾ ਵੱਲ ਆਉਂਦਾ ਹੈ, ਸੰਤੋਖ ਦਾ ਵੱਲ ਆਉਂਦਾ ਹੈ, ਵਿਚਾਰਾਂ ਦਾ ਆਪਣਾ ਵਿਚਾਰ ਕਰਨ ਦੀ ਆਦਤ ਪੈਂਦੀ ਹੈ। ਇਹ ਚੀਜ਼ਾਂ ਇਸਦੇ ਜੀਵਨ ਨੂੰ ਸ਼ਾਨਦਾਰ ਬਣਾਇਆ ਕਰਦੀਆਂ, ਸੁਖਦਾਈ ਬਣਾਇਆ ਕਰਦੀਆਂ, ਲੋਕ ਪ੍ਰਲੋਕ ਦੋਵੇਂ ਸਮਾਰ ਦਿੰਦੀਆਂ ਹਨ, ਇਸਦੇ ਜੀਵਨ ਨੂੰ ਸੁਨਹਿਰੀ ਬਣਾ ਦਿੰਦੀਆਂ। ਇਸ ਕਰਕੇ ਗੁਰੂ ਜੀ ਐਸਾ ਫਰਮਾਉਂਦੇ ਹਨ।
ਸਤਸੰਗਤ ਮਿਲੇ ਸੋਈ
ڈاکو لٹیرے بہت تراکش اے بھی اچ رستاؤں پراپت ہو گئے, گرمت بن گئے, سنت بن گئے, رشی بن گئے, والمیک لٹیرے جیسے, اجامل پاپی جیسے, کنکا جیسے, توڑے راکش ورگے, سجن ٹھگ ورگے, پرنیے چور جیسے ستسنگ پراپت ہوئی تو انہوں نے جیونا دے بھی پریورتن آیا. جنہیں اٹھتا تار سونا بنا سمرتھ ہے اسی طرح ہی ستسنگ اس جیو نشر بنا سمرتھ ہے. پر انترا چھوڑ کے ستسنگ کیتا جائے, جو ستسنگ کرن دے طریقے ہیں اصول ہیں انہوں دے انوسار ستسنگ کیتی جائے. ہو نہیں سکتا یہ اس وسطہ پراپت نہ ہو. کچھ مثال بھائی صاحب بھائی گرداس جنہ کی رچنا گربانی کی پونجی منی گئی, آپ جی تھوڑے اکھر راجے ہری چند کا حال لکھتے. پہلے وہ کہا جہا سی ستنگ پراپت ہونے کر کے کس مرادبے میں پہنچیا, اس کی وقت دستے سکھ راجے ہری چند کر نار ستارا لوچن رانی سات سنگ مل گان دے راتی جائے سنے گرو بانی ساری ایودھیا سرگا لے گیا سی اپنے دھرم دے بل کر کے. پہلے پہل اس ستسنگ پراپت نہیں سی, اس دا پریورتن کسنگت وچ سی. کسنگت وچ بیٹھن والے پرش دے خیالات قدرتی اچھے نہیں ہویا کرتے, وہ دھرم کے خلاف نارے نیرے تے چاننے دا ملاپ نہیں, اسی طرح گرمی تے سردی دا ملاپ نہیں, اسی طرح ہی چنگے تے ماڑے دا ملاپ نہیں. تو کسنگت وچ بیٹھن کر کے اے دے خیالات انسان وچ تقریباً سارے ہی عیب آ جایا کرتے ہیں. جیوں جیوں انہاں عیباں وچ پرویرتی من میلا ہوندا چلا جاندا ہے, من میلا ہون کر کے اے کہن لگ پیندا رب ہے نہیں ہے نہیں ہے نہیں. اے دا اے مطلب ہی نہیں جی اے جے لوگ کہنے رب نہیں تے انہاں دے کہن کر کے رب دا ابھاو ہو جاندا ہے. پر ساسو جے دوسری سائڈ والیاں تو پوچھیا جاوے تو وہ تو کہیں رب تو بنا کوئی چیز ہی نہیں ہے, سب گوبند ہے, سب گوبند ہے, گوبند بن نہیں کوئی. پرمیشور ہی پرمیشور ہے, اس تو بنا تو کچھ ہے ہی نہیں, بلکہ جگت ہر کا روپ ہر روپ نظر آیا. گرو نانک کی ساری تعلیم ایک اونکار دے وچ ختم نے, ایک اون پرماتما کار کیول ایکو ہے, اس تو بنا نہ کچھ تھا نہ ہے نہ ہوگا. اس گل تجربے وچ لیا کہ جنہوں نے دیکھا ہے اس گل وچ رتی ماتر بھی سنسانی بھی پرمیشور تو بنا نہ کچھ تھا نہ ہے نہ ہوگا ہی. جن دیر تک اس گل تجربے نہیں لیا جانا من جھوٹ بھی من لینا ہے, غلط بھی من سکتا ہے. خیال کرو کسنگت جا کے تب بالکل ہی پردے ہو جاتی ہے. راجے ہری چند کے خیالات بالکل الٹ سن. چڑھتی عمر نوجوان عمر دن اس کی شادی ہوئی, شادی ہوئی رانی تارا نے نال. تارا کا بچپن تو ہی اپنی ماتا, کیونکہ اس کی ماتا پتا تو انسان بچوں بہت سارے گن یا اوگن ملیا کرتے ہیں. بہت سارے تو انہوں نے خون تو آدت ملتی ہیں چنگیاں ماڑیاں بیماریاں تندرستیاں دے. بہت سارا پھر سوسائٹی تو اس انہوں نے بہت کچھ ملیا کرتا ہے. جنہوں کے والدین نیک ہیں انہوں نے نیکی کے بہت سارے خیالات ملتے ہیں. جنہوں کے شرابی کبابی یہ جہ خیالات مل جایا کرتے ہیں. ਖੈਰ ਇਉਂ ਰਾਣੀ ਤਾਰਾ ਜਿਸ ਬੱਚੇ ਦੀ ਸ਼ਾਦੀ ਰਾਜੇ ਹਰੀਚੰਦ ਨਾਲ ਹੋਈ ਤੇ ਉਹ ਆ ਕੇ ਕੀ ਦੇਖਦੀ ਹਰੀਚੰਦ ਦੇ ਖਿਆਲਾਂ ਨੂੰ ਹੈਰਾਨ ਰਹਿ ਗਈ। ਮੇਰਾ ਤਾਂ ਜੀਵਨ ਹੀ ਬਰਬਾਦ ਹੈ ਕਿਉਂਕਿ ਜਿਸ ਗੱਡੇ ਦੇ ਇੱਕ ਪਹੀਏ ਵਿੱਚ ਨੁਕਸ ਹੋਵੇ ਉਹ ਗੱਡਾ ਚੱਲ ਕੈਸੇ ਸਕਦਾ ਹੈ। ਦੋਵੇਂ ਪਹੀਏ ਠੀਕ ਹੋਣ ਠੀਕ ਚੱਲ ਸਕਦਾ, ਮੁਸਲੇ ਮਕਸੂਦ ਤੇ ਲੈ ਜਾਂਦਾ। ਗ੍ਰਿਸ਼ਤ ਇੱਕ ਗੱਡੇ ਦੀ ਨਿਆਈ ਹੈ, ਦੰਪਤੀ ਇਸਤਰੀ ਪਤੀ ਦੋਵਾਂ ਨੂੰ ਪਹੀਏ ਹਨ। ਜਦੋਂ ਇਹਨਾਂ ਦੇ ਖਿਆਲਾਤ ਚੰਗੇ ਹੋਣ, ਭਗਤੀ ਪਾਲਦੇ ਹਨ, ਤੇ ਉਹ ਗ੍ਰਿਸ਼ਤ ਜਿਹੜਾ ਹੈ ਬਹੁਤ ਸੁਖਦਾਈ ਹੋ ਜਾਂਦਾ ਹੈ, ਲੁਕਸ ਲੁਕਸ ਹੇਲੇ ਬਣਾ ਲੈਂਦੇ। ਬਸ ਉਸੇ ਗ੍ਰਿਸ਼ਤ ਨੂੰ ਗ੍ਰਿਸ਼ਤ ਦੱਸਿਆ ਹੈ, ਇਹੋ ਜਿਹੇ ਗ੍ਰਿਸ਼ਤ ਦੀ ਬਾਬਤ ਇਉਂ ਦੱਸਿਆ ਹੈ। ਸੋਗ੍ਰਹੀ ਜੋ ਨਿਗ੍ਰਹਿ ਕਰੇ, ਜਦ ਤੱਕ ਸੁਣਿਓ ਦੀਖਿਆ ਕਰੇ, ਉਨ ਦਾਨ ਕਾ ਕਰੇ ਸ੍ਰੀ ਸੋਗ੍ਰਹੀ ਗੰਗਾ ਕਾਲੀ, ਇਹੋ ਜਿਹੇ ਗ੍ਰਿਸ਼ਤੀ ਨੂੰ ਨਿਰਮਲ ਸ਼ੁੱਧ ਦੱਸਿਆ ਹੈ। ਪਹਿਲੋ ਗ੍ਰਹਿ
ਗੰਗਾ ਦਾ ਨੀਰ ਹੈ ਇਹੋ ਜਿਹਾ
ਕਰੇ ਉਨ ਦਾਨ ਕਾ ਕਰੇ ਸ਼ਰੀਰ ਸੋਗ੍ਰਹੀ ਗੰਗਾ ਕਾਨੀ। ਦੋਈ ਮਾਰਗਨ ਗ੍ਰਿਸ਼ਟ ਔਰ ਤਿਆਗ ਜਨਮ ਦੀ ਸਫਲਤਾ ਦੇ। ਕਬੀਰ ਗ੍ਰਹੀ ਹੈ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ। ਵੈਰਾਗੀ ਬੰਧਨ ਕਰੇ ਤਾਂ ਕੋ ਵੜੋ ਭਾਗ। ਗ੍ਰਿਸ਼ਤੀ ਹੈ ਤਾਂ ਗ੍ਰਿਸ਼ਤੀ ਵਾਲਾ ਧਰਮ ਕੀ ਹੈ, ਮਿੱਠਾ ਬੋਲਣ ਮਿਠ ਚੱਲਣ ਪਹਿਲਾਂ ਵੀ ਪੁੱਛਦੇ ਰੱਬ ਦਿਨਾਂ ਦੇ ਬੁਕਮੀ ਜੰਗਲ ਕਿਆ ਹੁੰਦੇ। ਗ੍ਰਿਸ਼ਤੀ ਹੈ ਗ੍ਰਿਸ਼ਤ ਵਿੱਚ ਰਹਿ ਕੇ, ਨਹੀਂ ਵੈਰਾਗ ਕਰ ਅਤੀਤ ਹੋ ਜਾ ਤਿਆਗ ਵਿੱਚ ਆ ਜਾ। ਵੈਰਾਗੀ ਹੋ ਕੇ ਅਤੀਤ ਹੋ ਕੇ ਬੰਧਨ ਵਿੱਚ ਫਿਰ ਪੈ ਜੇ, ਐਦਾਂ ਛੋਟੇ ਭਾਗਾਂ ਵਾਲਾ ਹੋਰ ਕੋਈ ਨਹੀਂ। ਕਿਉਂ ਵੀ ਦੱਸਿਆ ਇਹ ਦਰਜਨ ਜਿਹੜਾ ਆਪਣੇ ਜਿਤਨੇ ਗਿਆਨ ਇੰਦਰੇ ਇਹਨਾਂ ਨੂੰ ਬਦੀ ਤੋਂ ਰੋਕ ਕੇ ਸਵਗ੍ਰਹੀ ਜੋ ਨਿਗ੍ਰਹਿ ਕਰੇ ਇਹਨਾਂ ਨੂੰ ਰੋਕਣਾ ਕਰੇ ਆਪਣੇ ਬੁਰੇ ਕੰਮ ਤੋਂ, ਅੱਖਾਂ ਨੂੰ ਛੋਟੀ ਨਿਗਾਹ ਤੋਂ ਰੋਕ ਕੇ, ਕੰਨਾਂ ਨੂੰ ਨਿੰਦਾ ਚੁਗਲੀ ਤੋਂ ਰੋਕ ਕੇ, ਜ਼ੁਬਾਨ ਨੂੰ ਨਿੰਦਾ ਚੁਗਲੀ ਕਰਨ ਤੋਂ ਰੋਕ ਕੇ, ਇਸੀ ਤਰ੍ਹਾਂ ਜਿਤਨੇ ਵੀ ਗਿਆਨ ਇੰਦਰ ਹਨ ਬੁਰੇ ਕਰਨਾ ਤੋਂ। ਜਦ ਤੱਕ ਸੰਜਮ ਤੀਖਿਆ ਕਰੇ, ਜਪ ਕਰਨਾ ਤਪ ਕਰਨਾ ਤਪ ਇਹੀ ਅਖੂ ਸੋ ਕਿਤੇ ਅੱਜ ਇਹ ਕਰਨਾ ਪੁੰਨਦਾਨ ਕਾ ਕਰੇ ਸਰੀਰ, ਯਾਨੀ ਨੇਕ ਨੀਅਤੀ ਦੀ ਕਿਰਤ ਕਰਦਾ ਹੋਇਆ ਪੁੰਨਦਾਨ ਵਿੱਚ ਪ੍ਰਵਿਰਤ ਰਹੇ। ਇਹੋ ਜਿਹਾ ਗ੍ਰਹੀ ਕਹਿੰਦੇ ਗੰਗਾ ਦਾ ਨੀਰ ਯਾਨੀ ਨਿਰਮਲ ਹੈ, ਸ਼ੁੱਧ ਹੈ, ਸਫਲਾ ਹੈ, ਇਧਰ ਇਹਨਾਂ ਦੀ ਹਾਲਤ ਦੇਖ, ਜਿਸ ਵਕਤ ਰਾਣੀ ਰਚੇ ਫਜ਼ੂਲ ਗੱਲਾਂ ਹਨ, ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਇਹ ਜੇ ਸਖ਼ਤ ਆਰਡਰ ਸੁਣ ਕੇ ਜਿਹੜੇ ਪਰਮਾਤਮਾ ਭਜਨ ਕਰਨ ਵਾਲੇ ਲੋਕ ਸਨ, ਉਹਨਾਂ ਨੂੰ ਬੜਾ ਦੁੱਖ ਮਹਿਸੂਸ ਹੋਇਆ, ਕਿਉਂਕਿ ਮਨੁੱਖ ਸਰੀਰ ਜੋ ਹੈ ਧਰਮ ਧਰਤੀ ਨਾਲ ਹੀ ਸਫਲਾ ਹੁੰਦਾ, ਇਸ ਤੋਂ ਬਿਨਾਂ ਧਰਮ ਤੋਂ ਬਿਨਾਂ ਵਿਅਰਥ ਮੰਨਿਆ। ਸੋ ਉਹਨਾਂ ਲੋਕਾਂ ਨੂੰ ਬੜਾ ਦੁੱਖ ਮਹਿਸੂਸ ਹੋਇਆ, ਭਾਵੇਂ ਜਿਹਨਾਂ ਨੇ ਅੰਦਰ ਲਿਵ ਲੱਗੀ ਸੀ ਉਹ ਭਜਨ ਕਰ ਸਕਦੇ ਹਨ, ਕਰਦੇ ਵੀ ਹੋਣਗੇ, ਕਰਦੇ ਵੀ ਰਹਿੰਦੇ ਹਨ, ਪਰ ਜਿਤਨੀ ਦੇਰ ਤੱਕ ਸਤਸੰਗ ਨਾ ਹੋਵੇ, ਸਤਸੰਗ ਦਾ ਸਮਾਗਮ ਨਾ ਹੋਵੇ, ਅੱਗੇ ਵਾਸਤੇ ਫਿਰ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਕਰਦਾ। ਸਕੂਲ ਹੀ ਨਾ ਹੋਣ, ਕਾਲਜਿਸ ਹੀ ਨਾ ਹੋਣ, ਦੁਨੀਆਂ ਵਿੱਚ ਪੜ੍ਹਾਈ ਖਤਮ ਹੈ, ਸਾਰੇ ਨਕਸ਼ ਪੱਠਾ ਚਾਹ ਰਹਿ ਜਾਣ। ਸੰਯਮ ਕਰਕੇ ਸਤਸੰਗ ਸਕੂਲ ਹੈ, ਸਤਸੰਗ ਤੋਂ ਹੀ ਸਿੱਖਿਆ ਮਿਲਦੀ ਹੈ ਧਰਮ ਭਗਤੀ ਦੀ, ਪਰ ਇਹੀ ਖਤਮ ਹੋ ਗਏ, ਬਸ ਦੁਨੀਆਂ ਬਿਲਕੁਲ ਹੀ ਅਧਰਮ ਤੇ ਭਗਤਸ਼ੂਨ ਹੋ ਜਾਏਗੀ, ਜ਼ਿੰਦਗੀ ਬਰਬਾਦ, ਲੋਕ ਪ੍ਰਲੋਕ ਵਿਗੜ ਜਾਣਗੇ। ਆਇਓ ਉਸੀ ਅਯੁੱਧਿਆ ਦੇ ਵਿੱਚ ਕੁਛ ਕੁ ਸਿਆਣੇ ਪਰਮਾਤਮਾ ਲੋਕਾਂ ਨੇ ਚੱਲ ਕੇ ਵਿਚਾਰ ਕੀਤੀ ਵੀ ਅਜੇ ਨੌਜਵਾਨ ਉਮਰ ਹੈ, ਚੜ੍ਹਦੀ ਉਮਰ ਹੈ, ਕੁਸੰਗਤ ਦੇ ਜਿਹੜੇ ਅਸਰ ਹੈ, ਇਸ ਦੀ ਬੁੱਧ ਟਿਕਾਣੇ ਨਹੀਂ ਹੈ, ਬੁੱਧ ਟਿਕਾਣੇ ਨਾ ਹੋਣ ਕਰਕੇ ਰਾਜਾ ਨੇ ਇਹ ਜਿਹੇ ਆਰਡਰ ਇਸ਼ੂ ਕਰ ਦਿੱਤੇ ਹਨ, ਸ਼ਾਇਦ ਕੋਈ ਸਮਾਂ ਆ ਜਾਏ, ਇਸ ਨੂੰ ਸਮਝ ਆ ਜਾਵੇ, ਪਰ ਚਲੋ ਆਪਾਂ ਉਤਨੀ ਦੇਰ ਤੱਕ ਇਹੋ ਜਿਹਾ ਯਤਨ ਕਰ ਲਈਏ, ਸਤਸੰਗ ਵੀ ਹੁੰਦਾ ਰਹੇ ਤੇ ਇਹਦੀ ਵੀ ਨਾਰਾਜ਼ਗੀ ਨਾ ਹੋਵੇ। ਉਹਨਾਂ ਨੇ ਇਹੋ ਜਿਹਾ ਇੱਕ ਸਥਾਨ ਮੁਕਰਰ ਕਰ ਲਿਆ, ਸਵੇਰੇ ਸਵੇਰ ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਦੇ ਵਿੱਚ ਉੱਥੇ ਇਸ਼ਨਾਨ ਆਦਿ ਕਰ ਉੱਥੇ ਪਹੁੰਚਣਾ, ਉਸ ਮੰਦਰ ਦੇ ਆਪਣੇ ਇਸ਼ਟ ਪ੍ਰਭੂ ਦੇ ਅੱਗੇ ਨਮਸਕਾਰ ਕਰਕੇ ਹਰੀ ਜਸ ਹਰੀ ਕੀਰਤਨ ਹਾਨੀ ਖੁਰਾਕ ਰੋਸ ਦੀ ਪ੍ਰਾਪਤ ਕਰਕੇ ਸਾਰਿਆਂ ਦੀ ਛਾਂ ਛਾਂ ਲੈ ਦਿੱਤੀਆਂ ਨੇ, ਨੇਰੇ ਨੇੜੇ ਘਰੀ ਪਹੁੰਚ ਜਾਣਾ, ਇਹ ਉਹਨਾਂ ਦਾ ਇੱਕ ਅਸੂਲ ਬਣਾਇਆ ਹੋਇਆ ਸੀ। ਰਾਣੀ ਤਾਰਾ ਆਪ ਪਹੁੰਚੀ ਅਯੁੱਧਿਆ ਦੇ ਵਿੱਚ, ਰਾਜਾ ਦੇ ਖਿਆਲਤ ਦੇਖੇ ਵੀ ਇਹਦੇ ਖਿਆਲਤ ਬਿਲਕੁਲ ਉਲਟ ਹਨ। ਇਸਤਰੀ ਉਹ ਹੈ ਜੋ ਆਪਣੀ ਪਤੀ ਦੀ ਬਿਹਤਰੀ ਵਾਸਤੇ ਉਪਾਅ ਕਰੇ, ਪਤੀ ਉਹ ਹੈ ਜੋ ਆਪਣੀ ਇਸਤਰੀ ਦੀ ਬਿਹਤਰੀ ਦੇ ਵਾਸਤੇ ਉਪਾਅ ਕਰੇ। ਰਾਣੀ ਚੜਾਲਾਂ ਵਰਗੀਆਂ ਹੋਈਆਂ, ਰਾਜੇ ਸ਼ਿਖਰ ਧੱਜ ਵਰਗਿਆਂ ਨੂੰ ਕੈਸੇ ਉਹਨਾਂ ਨੇ ਗਿਆਨ ਕੀਤੇ ਕਿਸੇ ਤਕਲੀਫਾਂ ਦੇ ਨਾਲ। ਇਸੇ ਤਰ੍ਹਾਂ ਇੱਧਰ ਰਾਣੀ ਤਾਰਾ ਨੇ ਵਿਚਾਰ ਕੀਤੀ ਵੀ ਕਿਸੇ ਤਰੀਕੇ ਸਿਰ ਇਹਦਾ ਵੀ ਭਲਾ ਹੋ ਜਾਵੇ। ਉਹਨੂੰ ਇਹ ਪਤਾ ਜ਼ਰੂਰ ਲੱਗ ਗਿਆ ਵੀ ਇਸੀ ਸ਼ਹਿਰ ਦੇ ਵਿੱਚ ਇੱਕ ਥਾਂ ਸਤਸੰਗ ਹੁੰਦਾ ਹੈ, ਪਰ ਉਹ ਰਾਜਾ ਤੋਂ ਚੋਰੀ ਕਰਦੇ ਹਨ, ਇਹਦੇ ਖਿਆਲਾਂ ਨੂੰ ਪਿੱਛੇ ਸਮਝਦੇ ਹੋਏ, ਤੇ ਇਸ ਕਰਕੇ ਇਹ ਵੀ ਬੜੀ ਚੰਗੀ ਗੱਲ ਹੈ, ਮੈਂ ਵੀ ਸਤਸੰਗ ਵਿੱਚ ਪਹੁੰਚਿਆ ਕਰਾਂ ਤਾਂ ਚੰਗੀ ਗੱਲ ਹੈ। ਅਜੇ ਰਾਜਾ ਨੂੰ ਇਸ ਪਾਸੇ ਕਿਉਂਕਿ ਸ਼ੌਕ ਨਹੀਂ ਹੈ, ਬਲਕਿ ਉਲਟ ਹੈ, ਹੌਲੀ ਹੌਲੀ ਸ਼ਾਇਦ ਇਸ ਤੇ ਵੀ ਕੁਛ ਕਿਰਪਾ ਹੋ ਜਾਵੇ। ਕਿਉਂ ਰਾਣੀ ਤਾਰਾ ਨੇ ਰਾਜਾ ਤੋਂ ਚੋਰੀ, ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰ ਤੇ ਸਤਸੰਗ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ, ਉਸ ਗੱਲ ਨੂੰ ਇਉਂ ਦੱਸਦੇ ਹੈ ਭਾਈ ਗੁਰਦਾਸ। ਸੁਖ ਰਾਜੇ ਹਰੀ ਚੰਦ ਘਰ, ਨਾਰਸ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵੰਦੇ, ਰਾਤੀ ਜਾਏ ਸੁਣੇ ਗੁਰਬਾਣੀ।
ਪਿਆਰੇ ਜੀ ਰਾਣੀ ਰਾਜੇ ਹਰੀ ਚੰਦ, ਰਾਣੀ ਗਾਏ ਜੁੜੇ ਗੁਰਬਾਣੀ, ਰਾਣੀ ਗਾਏ ਜੁੜੇ ਗੁਰਬਾਣੀ।
ਸਾਧ ਸੰਗਤ ਨੇ ਲਗਾਮ ਦੇ ਰਾਤੀ ਜੈ ਸੁਣੇ ਗੁਰਬਾਣੀ ਈਸ਼ਰੀ ਬਾਣੀ ਰੱਬੀ ਬਾਣੀ ਜਿਸ ਦੇ ਵਿੱਚ ਵਾਹਿਗੁਰੂ ਦਾ ਜਸ ਹੈ ਉਹ ਬਾਣੀ ਅੰਮ੍ਰਿਤ ਵੇਲੇ ਜਾ ਕੇ ਸੁਣਿਆ ਕਰਦੀ ਸੀ। ਹੋਰ ਵੀ ਸਤਸੰਗ ਜਿੱਥੇ ਇਕੱਠੀ ਹੁੰਦੀ ਉਸਨੇ ਵੀ ਪਹੁੰਚਣਾ ਮਨ ਨੂੰ ਇਕਾਗਰ ਕਰਕੇ ਸਾਰਿਆਂ ਦੀ ਛਾਂ ਛਾਂ ਵਿੱਚ ਘਰ ਆ ਜਾਣਾ। ਰਾਜਾ ਲੋਕ ਪਹਿਲੀ ਰਾਤੀ ਸ਼ਰਾਬ ਕਰਾਬ ਦੇ ਵਿੱਚ ਅੰਧੇ ਹੋਏ ਰਹਿੰਦੇ ਹਨ, ਪਿਛਲੀ ਰਾਤੀ ਜਾ ਕੇ ਸਮਿਆ ਕਰਦੇ ਹਨ। ਉਹ ਵਕਤ ਪਰਮੇਸ਼ਰ ਦੇ ਭਟਕਣ ਦਾ ਜਾਗਣ ਦਾ ਹੋਇਆ ਕਰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਲਕ ਦੁਆ। ਚੌਥੇ ਪਹਿਰ ਸੁਧਾ ਕੇ ਸੁਰਤਿਆਂ ਉਪਜਾਇਤਾ ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨ ਵਿੱਚ ਸੱਚਾ ਨਾ। ਪਿਛਲੀ ਰਾਤੀ ਜਾਗਣਾ ਨਾਮਦਾਨ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਪਰਮੇਸ਼ਰ ਦਾ ਭਜਨ ਕਰਨਾ ਬਾਣੀ ਦਾ ਪਾਠ ਨਾਮ ਦਾ ਸਿਮਰਨ ਉਸ ਤਰੀਕੇ ਸਿਰ ਆਪਣੇ ਵਿਰਤੀ ਨੂੰ ਟਿਕਾ ਕੇ ਖਿਆਲ ਨੂੰ ਰੋਕ ਕੇ ਜ਼ਿਆਦਾ ਇਕਾਗਰਤਾ ਵੱਲ ਲਈ ਜਾਣਾ ਜੀਵਨ ਜ਼ਿਆਦਾ ਇਕਾਗਰਤਾ ਵੱਲ ਮਨ ਜਾਂਦਾ ਹੈ ਜ਼ਿਆਦਾ ਸੁੱਖ ਸ਼ਾਂਤੀ ਠੰਡ ਵੱਧਦੀ ਹੈ ਜੀਵਨ ਉੱਚਾ ਹੁੰਦਾ ਹੈ। ਸੋ ਆਓ ਰਾਣੀ ਨੇ ਉੱਥੇ ਪਹੁੰਚ ਕੇ ਰੂਹਾਨੀ ਗਿਜ਼ਾ ਹਸਪਤਾਲੀ ਸ਼ੁਰੂ ਕਰ ਦਿੱਤੀ। ਜਿਹੜੀ ਚਿੱਤ ਨੂੰ ਉਦਾਸੀ ਸੀ ਉਹ ਕੁਛ ਕਾਫ਼ੀ ਦੂਰ ਹੋ ਗਈ, ਪਰ ਜਿੰਨੀ ਦੇਰ ਤੱਕ ਰਾਜਾ ਆਪਣੇ ਰਾਹ ਰਾਸਤੀ ਤਿੰਨ ਆਉਂਦਾ ਉਹਨੂੰ ਪੂਰੀ ਸ਼ਾਂਤੀ ਕੈਸੇ ਹੋ ਸਕਦੀ, ਇਸ ਗੱਲ ਦਾ ਰੋਜ਼ ਖਿਆਲ ਰਹਿੰਦਾ। ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਿਆ ਰਾਜਾ ਨੂੰ ਪਿੱਛੋਂ ਜਾਗ ਆਈ ਕੀ ਦੇਖਦਾ ਹੈ ਰਾਣੀ ਆਪਣੇ ਬਿਸਤਰ ਉੱਪਰ ਹੈ ਨੀ ਗਰ ਹਾਜ਼ਰ ਹੈ। ਉਸਦੇ ਚਿੱਤ ਵਿੱਚ ਬਹੁਤ ਸਾਰੇ ਖਿਆਲਾਤ ਪੈਦਾ ਹੋਣੇ ਸ਼ੁਰੂ ਹੋ ਗਏ ਜੋ ਅਜੇ ਸਮੇਂ ਹੁੰਦੇ ਹਨ, ਪਰ ਆਪਣੇ ਆਪ ਨੂੰ ਆਪਣੇ ਖਿਆਲਾਂ ਨੂੰ ਉਸ ਦਿਨ ਉਸਨੇ ਗੁਪਤ ਰੱਖਿਆ। ਇਸ ਗੱਲ ਨੂੰ ਵਿਚਾਰ ਕਰਦਿਆਂ ਹੋਇਆਂ ਵੀ ਕੱਲ੍ਹ ਅੱਛੀ ਤਰ੍ਹਾਂ ਇਸਦਾ ਨਿਰਣਾ ਕੀਤਾ ਜਾਏਗਾ। ਇਸੀ ਤਰ੍ਹਾਂ ਉਹ ਦਿਨ ਤਾਂ ਹੋ ਗੁਜ਼ਰਿਆ। ਉਸ ਤੋਂ ਅਗਲਾ ਦਿਨ ਜਦੋਂ ਆਇਆ ਰਾਣੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਇੱਕ ਗੋਲੀ ਨੂੰ ਸਾਥ ਲੈ ਲਿਆ, ਸੰਗਤਾਂ ਵੱਲੋਂ ਕਦਮ ਉਠਾਇਆ। ਰਾਜਾ ਜਾਗਦਾ ਸੀ, ਬਣਾਉਟੀ ਘਰਾੜੇ ਮਾਰਦਾ, ਬਣਾਉਟੀ ਨੀਂਦ ਵਿੱਚ ਸੀ। ਛੱਤ ਹੀ ਬੜੀ ਜਲਦੀ ਉਸਨੇ ਵੀਰ ਯਾਤਰਾ ਵਾਲਾ ਲਿਬਾਸ ਪਹਿਨਿਆ। ਪਹਿਲੇ ਸਮੇਂ ਵਿੱਚ ਰਾਜੇ ਮਹਾਰਾਜੇ ਵੀਰ ਯਾਤਰਾ ਕਰਦੇ ਹੁੰਦੇ ਸਨ, ਜੋ ਕੰਮ ਅੱਜ ਖੁਸ਼ੀਆਂ ਪੁਲਿਸ ਕਰਦੀ ਹੈ ਰਾਜੇ ਫਿਰ ਫਿਰ ਕੇ ਕਰਿਆ ਕਰਦੇ ਸੀ। ਪਬਲਿਕ ਦੇ ਵਿੱਚ ਬੜੀ ਖੇਚਲ ਤਾਂ ਮਿਹਨਤ ਦੇ ਨਾਲ ਪਬਲਿਕ ਨੂੰ ਸੁੱਖ ਦਿੰਦੇ ਹੁੰਦੇ ਸਨ। ਕਦੇ ਰਿਆਇਆ ਉਹਨਾਂ ਦਾ ਬੜਾ ਸਤਿਕਾਰ ਕਰਿਆ ਕਰਦੀ ਸੀ, ਛੋਟੀ ਖੁਦਾਈ ਮੰਨਦੀ ਸੀ। ਸੋ ਜਦੋਂ ਜੀਵ ਦੇ ਅਸੂਲ ਖਤਮ ਹੁੰਦੇ ਚਲੇ ਗਏ, ਪਬਲਿਕ ਦੇ ਖਿਆਲਾਤ ਵੀ ਉਹ ਹੁੰਦੇ ਚਲੇ ਗਏ। ਸਵੇਰ ਨੂੰ ਰਾਜਾ ਨੇ ਸਾਥੀ ਉਹ ਡਰੈਸ ਪਹਿਨੀ, ਗਰੀਬਾਂ ਨਾਲ ਲਿਬਾਸ ਪਹਿਨਿਆ, ਪਹਿਨ ਕੇ ਰਾਣੀ ਦੇ ਮਗਰੀ ਕੁਛ ਫਾਸਲੇ ਤੇ ਕੁਛ ਕਦਮਾਂ ਤੇ ਪਿੱਛੇ ਪਿੱਛੇ ਤੁਰਿਆ ਗਿਆ। ਇਹ ਜਾਣ ਵਾਸਤੇ ਵੀ ਦੇਖੀਏ ਕਿਸ ਥਾਂ ਪਹੁੰਚੀ। ਪਿੱਛੋਂ ਰਾਜਾ ਜਾ ਗਿਆ, ਅੱਧੀ ਰਾਤ ਨੇ ਖੰਡ ਵੀ ਖਾਣੀ, ਰਾਣੀ ਦਿਸਣ ਆ ਗਈ, ਮਨ ਵਿੱਚ ਵਰਤ ਗਈ ਹੈਰਾਨੀ, ਮਨ ਵਿੱਚ ਹੈਰਾਨ ਹੋ ਗਿਆ। ਅਖੀਰ ਉਹ ਤਾਂ ਰਾਤੀ ਉੱਠ ਕੇ ਚੱਲਿਆ, ਪਿੱਛੇ ਧਰਨ ਜਵਾਨੀ ਚਲਾ ਗਿਆ। ਰਾਣੀ ਧੋਤੀ ਸੰਗਤੀ, ਰਾਜੇ ਖੜੀ ਖੜਾਉਣੀ ਸਨ। ਰਾਣੀ ਪਹੁੰਚ ਗਈ ਜਿੱਥੇ ਉਸ ਵੇਲੇ ਮੰਦਰ ਦੇ ਵਿੱਚ ਆਪਣੇ ਇਸ਼ਟ ਦੇ ਪ੍ਰਭੂ ਦੇ ਅੱਗੇ ਸਾਰੀਆਂ ਸੰਗਤਾਂ ਹਰੀ ਰਾਜਾ ਹਰੀ ਦਾ ਕੀਰਤਨ ਕਰ ਰਹੀਆਂ ਸਨ। ਰਾਣੀ ਨੇ ਜੁੱਤਾ ਖੋਲ੍ਹ ਕੇ ਆਪਣੇ ਇਸ਼ਟ ਦੇਵ ਨੂੰ ਮੱਥਾ ਟੇਕ ਕੇ ਨਮਸਕਾਰ ਕੀਤੀ। ਜਿਸ ਤਰ੍ਹਾਂ ਨਾਈ ਲੋਕ ਬੈਠੇ ਸਨ ਉਸ ਤਰ੍ਹਾਂ ਬੈਠ ਗਏ ਤੇ ਕੀ ਦੇਖਿਆ ਉੱਥੇ ਜਾ ਕੇ ਰਾਜਾ ਨੇ ਦੂਰੋਂ ਝਾਤੀ ਮਾਰੀ। ਜਿਸ ਆਨੰਦ ਵਿੱਚ, ਜਿਸ ਤਰੀਕੇ ਸਿਰ ਸਤਸੰਗ ਕਰਨਾ ਯੋਗ ਹੈ, ਸ਼ਰਧਾ ਨਾਲ, ਨਿਰਮਾਣਤਾ ਨਾਲ, ਚਿੱਤ ਦੀ ਇਕਾਗਰਤਾ ਨਾਲ, ਸੋ ਇਸ ਤਰੀਕੇ ਸਿਰ ਸਤਸੰਗ ਕਰਨਾ ਯੋਗ ਹੈ, ਹਰੀ ਕੀਰਤਨ ਕਰਨਾ ਸੁਣਨਾ ਯੋਗ ਹੈ। ਜਦੋਂ ਇਸ ਤਰੀਕੇ ਤੋਂ ਹਰੀ ਕੀਰਤਨ ਕੀਤਾ ਜਾਏ, ਸਾਧ ਸੰਗਤ ਹੋ ਨਹੀਂ ਸਕਦਾ ਸਮਾਧੀ ਨਾ ਬਣੇ, ਚਿੱਤ ਦੀ ਇਕਾਗਰਤਾ ਦੁਆਰਾ ਸ਼ਾਂਤੀ ਚਿੱਤ ਨਾ ਪ੍ਰਾਪਤ ਹੋਵੇ। ਅਵਸ਼ ਹੈ ਹੋਵੇਗੀ ਉਸ ਰਸਤਾ ਵਿੱਚ ਸੰਗਤਾਂ ਯਾਨੀ ਸਾਰੇ ਪ੍ਰੇਮੀ, ਕੋਈ ਕਿਸੇ ਵੱਲ ਤੱਕਦਾ ਨਹੀਂ, ਕਿਸੇ ਦਾ ਮਨ ਖੰਡਾ ਵਿੱਚ ਨਹੀਂ। ਉਸ ਵੇਲੇ ਬੱਚੇ ਆਦਿ ਤਾਂ ਹੁੰਦੇ ਹੀ ਨਹੀਂ, ਸਵੇਰ ਦੇ ਵਕਤ ਸਿਆਣੇ ਪ੍ਰੇਮੀ ਖਿਆਲ ਇੱਕ ਰਸਤੀ ਕਿਨ ਚੌਂਕੜੇ ਲੱਗੇ ਹਨ, ਮਨ ਪੱਥਰ ਦੀਆਂ ਮੂਰਤੀਆਂ ਬੈਠੀਆਂ ਹਨ। ਇੱਕ ਰਸਤੰਤਰਮੁਖ ਬਿਰਤੀਆਂ ਦੁਆਰਾ ਹਰੀ ਦਾ ਕੀਰਤਨ ਜ਼ਬਾਨ ਹੁੰਦੀ ਹੈ, ਖਿਆਲ ਹਰੀ ਦੇ ਜਸ ਵਿੱਚ ਇਸ ਤਰੀਕੇ ਸਿਰ ਲਿਵਲੀਨ ਹੈ, ਮਨ ਸਮਾਧੀ ਵਿੱਚ ਕੀਰਤਨ ਹੋ ਰਿਹਾ ਹੈ। ਪਰ ਉਧਰ Thank you. ਸਮਾਧ ਲੱਗੀ ਹੈ ਤੀਤਰ ਸੋ ਰਸ ਸੋਈ ਜਾਣੇ ਜੀ ਸਮਾਧੀ ਚਿਤ ਬਿਰਤੀ ਮੋਹ ਦਾ ਸਮਾਧੀ ਚਿਤ ਦਾ ਟਿਕ ਜਾਣਾ ਸਾਰੇ ਖਿਆਲਾਤ ਨੂੰ ਛੋੜ ਕੇ ਬਾਣੀ ਵਿੱਚ ਕੀਰਤਨ ਵਿੱਚ ਸਿਮਰਨ ਵਿੱਚ ਚਿਤ ਦਾ ਟਿਕ ਜਾਣਾ ਇਸ ਨੂੰ ਸਮਾਧੀ ਕਹਿੰਦੇ ਨੇ ਇਸ ਆਨੰਦ ਨੂੰ ਇਸ ਸੁੱਖ ਨੂੰ ਮਨ ਸੁੱਖ ਚਾਹੁੰਦਾ ਮਨ ਹਮੇਸ਼ਾ ਸੁੱਖ ਦਾ ਚਾਹਵਾਨ ਦੁਨੀਆਂ ਦੇ ਪਦਾਰਥ ਜਿਨ੍ਹਾਂ ਵਿੱਚ ਦੁੱਖ ਭਰਿਆ ਪਿਆ ਵਾਰ ਵਾਰ ਉਹਨਾਂ ਵੱਲ ਗਲਤੀ ਕਰਕੇ ਜਾਂਦਾ ਸੁੱਖ ਦੀ ਇੱਛਾ ਰੱਖ ਕੇ ਪਰ ਸੁੱਖ ਕੇ ਹੇਠ ਬਹੁਤ ਦੁੱਖ ਸਾਬਤ ਸੇਵ ਕਰਤ ਜਨ ਜਨ ਉਹਨਾਂ ਵਿੱਚੋਂ ਸੁੱਖ ਨਾ ਮਿਲਣ ਕਰਕੇ ਫਿਰ ਦੁੱਖ ਪਾਉਂਦਾ ਇਹਨੂੰ ਸਮਝ ਨਹੀਂ ਵੀ ਸੁੱਖ ਕਿੱਥੇ ਹੈ ਮਿਰਗ ਵਾਲੀ ਹਾਲਤ ਹੈ ਸੁੱਖ ਸਰੂਪ ਵਾਹਿਗੁਰੂ ਹਰ ਇੱਕ ਦੇ ਅੰਦਰ ਠਾਠਾ ਮਾਰਿਆ ਬਿਰਤੀ ਦੀ ਅੰਤਰਮੁਖਤਾ ਦੁਆਰਾ ਉਸਦੇ ਨਾਲ ਬਿਰਤੀ ਦਾ ਟੱਚ ਹੋਣਾ ਉਹਦੇ ਵਿੱਚੋਂ ਸੁੱਖ ਨੂੰ ਖਿੱਚਣਾ ਇਹ ਹੈ ਸੁੱਖ ਪ੍ਰਾਪਤੀ ਦਾ ਯਤਨ ਪਰ ਇਹ ਸੁੱਖ ਹੁੰਦਾ ਹੈ ਰੇਤੇ ਵਿੱਚੋਂ ਤੇਲ ਕੱਢਣਾ ਚਾਹੁੰਦਾ ਹੈ ਕੈਸੇ ਪ੍ਰਾਪਤ ਹੋ ਜਾਵੇ ਜਿਵੇਂ ਮਿਰਗ ਅਣਜਾਣਪਣੇ ਦੇ ਵਿੱਚ ਸੁਗੰਧੀ ਬਾਹਰੋਂ ਢੂੰਡਦਾ ਹੈ ਇਸੇ ਤਰ੍ਹਾਂ ਇਹਦੀ ਹਾਲਤ ਹੈ ਸੁੱਖ ਸਰੂਪ ਵਾਹਿਗੁਰੂ ਹਰ ਇੱਕ ਦੇ ਅੰਦਰ ਬਿਰਤੀ ਨੂੰ ਅੰਤਰਮੁਖ ਕਰਕੇ ਉਹਦੇ ਨਾਲ ਜੋੜਨ ਨੂੰ ਕਰਕੇ ਉਹ ਸੁੱਖ ਦੀ ਪ੍ਰਾਪਤੀ ਅੰਦਰੋਂ ਇਸ ਨੂੰ ਹੁੰਦੀ ਹੈ ਇਸੀ ਵਾਸਤੇ ਥਾਂ ਥਾਂ ਗੁਰਬਾਣੀ ਵਿੱਚ ਸਾਨੂੰ ਗੁਰੂ ਜੀ ਨੇ ਐਸੀ ਤਾਕੀਦ ਕੀਤੀ ਹੈ
Thank you. ਕਿਸੇ ਬਨਫੀ ਕਾ ਤਿਆਗ ਰੀ ਸਕੀਏ। ਦੁਨੀਆ ਵਿੱਚ ਤਿੰਨ ਸੁੱਖ ਮੰਨੇ ਹਨ ਸਤਿਪੁਰਸ਼ਾਂ ਨੇ, ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਮੁਕਤ, ਭਈ ਵਾਸ਼ਨਾ ਨਾਸ। ਤਿੰਨ ਸੁੱਖ ਵਿਸ਼ੇ ਆਨੰਦ, ਦੁਨੀਆਂ ਦੇ ਪਦਾਰਥਾਂ ਦਾ ਸੁੱਖ, ਇਹ ਸੰਸਾਰ ਨੂੰ ਹੈ। ਇਹ ਇੱਕ ਬੂੰਦ ਹੈ, ਸਮੁੰਦਰ ਭਰਿਆ ਹੋਵੇ ਉਹਦੇ ਵਿੱਚੋਂ ਧੱਕਾ ਡਬੋਵੋ, ਉਹਦੇ ਉੱਪਰ ਇੱਕ ਡਰੋਪ ਆਉਂਦਾ, ਇੱਕ ਬੂੰਦ ਆਉਂਦੀ ਹੈ। ਆਤਮ ਆਨੰਦ ਦਾ ਸਮੁੰਦਰ ਹੈ, ਉਹਦੇ ਵਿੱਚ ਇੱਕ ਡੱਕਾ ਡਬੋਈਏ, ਉਹਦੇ ਉੱਪਰ ਇੱਕ ਡਰੋਪ ਆਇਆ, ਇੱਕ ਬੂੰਦ ਤਮਾਮ ਦੁਨੀਆਂ ਨੂੰ ਜਿਸ ਨੂੰ ਵਿਸ਼ੇ ਆਨੰਦ ਕੇ ਇਹ ਵੰਡਿਆ ਹੋਇਆ ਹੈ। ਤਮਾਮ ਦੁਨੀਆਂ ਨੇ ਉਸ ਆਨੰਦ ਦੇ ਸਮੁੰਦਰ ਵਿੱਚੋਂ ਇੱਕ ਬੂੰਦ ਮਿਲੀ ਹੋਈ ਹੈ ਤਿੰਨਾਂ ਲੋਕਾਂ 14 ਸਦਨਾਂ ਦੇ ਵਿੱਚ, ਜਿਸ ਨੂੰ ਕਿ ਵਿਸ਼ੇ ਆਨੰਦ ਸੰਸਾਰ ਹੈ। ਬਿਰਤੀ ਦਾ ਕਿਸੇ ਅੱਖਾਂ ਦੁਆਰਾ ਕਿਸੇ ਪਦਾਰਥ ਤੇ ਟਿਕ ਜਾਣਾ, ਉੱਥੇ ਸੁੱਖ ਮੰਨਣਾ, ਕੰਨਾਂ ਦੁਆਰਾ ਕਿਸੇ ਚੀਜ਼ ਦੇ ਵਿੱਚ ਟਿਕ ਜਾਣਾ, ਰਸਨਾਂ ਦੁਆਰਾ ਨਾਸ਼ਕਾਂ, ਪੰਜੇ ਗਿਆਨਿੰਦਰੇ ਜਿਹੜੇ ਹਨ, ਇਹਨਾਂ ਦੁਆਰਾ ਇਹਨਾਂ ਦੇ ਆਪਣੇ ਆਪਣੇ ਵਿਸ਼ੇ ਉਹਨਾਂ ਦੇ ਨਾਲ ਅਟੈਚਮੈਂਟ ਹੋ ਕੇ ਬਿਰਤੀ ਦਾ ਉੱਥੇ ਟਿਕ ਕੇ ਉੱਥੋਂ ਜਿਹੜਾ ਸੁੱਖ ਅਨੁਭਵ ਕਰਨਾ, ਉਹਨੂੰ ਕਹਿਣ ਵਿਸ਼ੇ ਆਨੰਦ। ਉਹ ਇੱਕ ਬੂੰਦ ਦਾ ਇੱਕ ਡਰੋਪ ਹੈ ਸਾਰੀ ਤਮਾਮ ਦੁਨੀਆਂ ਨੂੰ, ਸਮੁੰਦਰ ਦੇ ਵਿੱਚੋਂ ਤਿੰਨਾਂ ਲੋਕਾਂ 14 ਫਰਨਾਂ ਦੇ ਲੋਕਾਂ ਨੇ ਇੱਕ ਬੂੰਦ ਦਿੱਤੀ ਹੈ ਸਾਰੀ ਉਸ ਆਨੰਦ ਵਿੱਚੋਂ। ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਭਜਨ ਦਾ ਆਨੰਦ ਜਿਹੜਾ ਹੈ ਉਹ ਇੱਕ ਦਰਿਆ ਹੈ, ਉਹ ਹੈ ਭਜਨ ਕਰਨ ਵਾਲਿਆਂ ਨੂੰ ਬਿਰਤੀ ਦੀ ਇਕਾਗਰਤਾ ਬਾਣੀ ਵਿੱਚ ਹੋ ਜਾਣੀ, ਬਿਰਤੀ ਦੀ ਇਕਾਗਰਤਾ ਕੀਰਤਨ ਦੇ ਵਿੱਚ ਹੋ ਜਾਣੀ, ਬਿਰਤੀ ਦੀ ਇਕਾਗਰਤਾ ਨਾਮ ਸੁਣਨ ਵਿੱਚ ਹੋ ਜਾਣੀ, ਧਿਆਨ ਵਿੱਚ ਹੋ ਜਾਣੀ। ਇਸ ਦੁਆਰਾ ਜਿਹੜਾ ਆਨੰਦ ਪ੍ਰਾਪਤ ਹੋਣਾ ਹੈ ਉਹ ਆਨੰਦ ਦਾ ਦਰਿਆ ਹੈ। ਇੱਕ ਬੂੰਦ ਤੋਂ ਦਰਿਆ ਦੀ ਮੁਕਤੀ ਪ੍ਰਾਪਤ ਹੋ ਗਈ, ਇਤਨਾ ਵੱਡਾ ਜ਼ਿਆਦਾ ਸੁੱਖ ਹੈ। ਫਿਰ ਉਸ ਤੋਂ ਅੱਗੇ ਭਜਨ ਕਰਦੇ 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 ਵਾਸ਼ਨਾ ਖੈ ਹੋ ਜਾਂਦੀ ਹੈ, ਤਤ ਗਿਆਨ ਵਾਸ਼ਨਾ ਖੈ ਮਨ ਮਾਤਰਮ ਗਿਆਨੀਆਂ ਨੂੰ ਹੈ। ਉਹਦੇ ਵਾਸਤੇ ਕਹਿੰਦੇ ਨੇ ਬ੍ਰਹਮਾਨੰਦ ਜੀਵਨ ਮੁਕਤ, ਆਨੰਦ ਦਾ ਸਮੁੰਦਰ ਬ੍ਰਹਮਾਨੰਦ ਜੀ ਨੂੰ ਪ੍ਰਾਪਤ ਹੋ ਗਿਆ ਵਾਸ਼ਨਾ ਖੈ ਹੋ ਕੇ, ਉਹ ਜਿਉਂਦਾ ਹੀ ਮੁਕਤ ਹੈ, ਹਈ ਵਾਸ਼ਨਾ ਨਾਸ, ਉਹਨੂੰ ਆਨੰਦ ਦਾ ਸਮੁੰਦਰ ਪ੍ਰਾਪਤ ਹੋ ਗਿਆ। ਯਾਨੀ ਇਸ਼ਾਰਾ ਹੈ ਗੁਰੂ ਜੀ ਦਾ, ਆਨੰਦ ਦਾ ਦਰਿਆ ਪ੍ਰਾਪਤ ਕਰੋ, ਅਖੀਰ ਆਨੰਦ ਦੇ ਸਮੁੰਦਰ ਵਿੱਚ ਲੀਨਤਾ ਹਾਸਲ ਕਰੋ। ਇੱਕ ਬੂੰਦ ਨੂੰ ਛੋੜ ਕੇ, ਛੋਟੇ ਜਿਹੇ ਸੁੱਖ ਨੂੰ ਛੋੜ ਕੇ ਬੜੇ ਸੁੱਖ ਦੇ ਵਾਸਤੇ ਕੋਸ਼ਿਸ਼ ਕਰੋ। ਉਹ ਕੀ ਹੈ? ਬਿਰਤੀ ਨੂੰ ਟਿਕਾਉਣਾ ਸ਼ਬਦ ਦੇ ਵਿੱਚ, ਇਹ ਇਸ ਦੇ ਵਾਸਤੇ ਉਪਾਅ ਮਾਤਰ ਹੈ। ਐਸਾ ਫਰਮਾਨ ਕੀਤਾ ਜਿਹਨਾਂ ਨੂੰ ਇਹ ਪ੍ਰਾਪਤ ਹੈ ਉਹਨਾਂ ਦੀ ਅਵਸਥਾ ਨੂੰ ਉਹ ਖੁਦ ਹੀ ਜਾਣਦਾ। ਸੋ ਜਾਣੇ ਜਿਹਨੇ ਚਾਖਿਆ ਹਰ ਨਾਮ ਅਮੋਲਾ, ਕੀਮਤ ਕਹੀ ਨਾ ਜਾਈਆ, ਕਿਆ ਕਹਿ ਮੁਖ ਬੋਲਾ। ਹਰ ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਹੀ ਨਾ ਜਾਈਆ, ਕਿਆ ਕਹਿ ਮੁਖ ਬੋਲਾ। ਕਬੀਰ ਨਰਕ ਸੁਰਗ ਤੇ ਮੈਂ ਰਹੋ ਸਤਿਗੁਰ ਕੇ ਪ੍ਰਸ਼ਾਦ, ਚਰਨ ਕਮਲ ਕੀ ਨੌਜ ਮੈਂ ਰਹੋ ਅੰਤ ਅਰ ਆਦ। ਕਿਉਂਕਿ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਗੂੰਗੇ ਦੀ ਮਠਿਆਈ ਕਹਿ ਕਬੀਰ, ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਹਰਸ ਕੇ ਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ।
ਗੂੰਗੇ ਦੀ ਮਠਿਆਈ ਜੈਸੇ Thank you.
ਨਾਲ ਬੋਲ ਤਾਂ ਸਕਦਾ ਨਹੀਂ ਨਾ, ਜ਼ਬਾਨ ਨਾਲ ਦੱਸ ਨਹੀਂ ਸਕਦਾ, ਪਰ ਉਹਦੇ ਸੁਖ ਨੂੰ ਉਹਦੇ ਸਵਾਦ ਨੂੰ ਸਭ ਕਰਦਾ। ਇਸੀ ਤਰ੍ਹਾਂ ਹੀ ਜਿਹਦੀ ਬਿਰਤੀ ਇਕਾਗਰ ਹੁੰਦੀ ਹੈ ਸ਼ਬਦ, ਜਿੰਨੀ ਜਿੰਨੀ ਜ਼ਿਆਦਾ ਇਕਾਗਰਤਾ ਪਕੜਦੀ ਹੈ ਉਸ ਆਨੰਦ ਨੂੰ ਖੁਦ ਅਨੁਭਵ ਕਰਦਾ ਹੈ। ਹਰ ਰਸ ਕਾ ਤੂੰ ਚਾਖੇ ਸਾਦ, ਚਾਖਤ ਹੋ ਰਹੇ ਬਿਸਮਾਤ, ਹਰ ਰਸ ਕੀ ਕੀਮਤ ਕਹਿਣ ਨਾ ਜਾਈ, ਹਰ ਰਸ ਸਾਧੂ ਹੱਥ ਸਮਾਈ। ਸੋਨੂੰ ਵਾਹਿਗੁਰੂ ਦਾ ਆਨੰਦ ਹੈ, ਜੋ ਭਜਨ ਦਾ ਆਨੰਦ ਹੈ ਉਹਦੀ ਬਾਬਤ ਕੁਛ ਕਿਹਾ ਨਹੀਂ ਜਾਂਦਾ, ਜਿਹੜਾ ਉਸਨੂੰ ਮਾਣਦਾ ਹੈ ਗੁੰਗੇ ਵਾਂਗੂ ਉਹ ਆਪ ਹੀ ਅਨੁਭਵ ਕਰਦਾ ਹੈ। ਤਰੇ ਗੁਰੂ ਜੀ ਕਹਿੰਦੇ ਸੋ ਜਾਣੇ ਜਿਹਨੇ ਚਾਖਿਆ ਹਰ ਨਾਮ ਅਨੋਲਾ, ਜਿਹਨਾਂ ਨੇ ਉਹ ਪ੍ਰਾਪਤ ਕੀਤਾ ਉਹਨਾਂ ਦੀ ਬਾਬਤ ਕੀ ਦੱਸਦੇ ਨੇ, ਬਾਦਸ਼ਾਹ ਸ਼ਾਹ ਸਭ ਰਸ ਕਰ ਦਿੰਦੇ, ਅੰਮ੍ਰਿਤ ਨਾਮ ਮਹਾਰਸ ਪੀਂਦੇ। ਫਿਰ ਗੁਰੂ ਦਸਮ ਪਾਤਸ਼ਾਹ ਫਰਮਾਉਂਦੇ ਹਨ, ਆਤਮਰਸ ਚੇ ਜਾਣ ਹੀ ਸੋ ਹੈ ਫਾਲਸ ਦੇਵ, ਪਰ ਮੈਂ ਮੂੰਹ ਮੈਂ ਤਾਸ਼ ਮੈਂ ਰੰਚਕ ਨਾਹੀਂ। ਫਿਰ ਜਿਸਨੇ ਆਤਮਰਸ ਪ੍ਰਾਪਤ ਕੀਤਾ ਹੈ ਉਹ ਹੈ ਖਾਲਸਾ, ਉਹਦੇ ਵਿੱਚ ਮੇਰੇ ਵਿੱਚ ਆਪ ਪਰਮੇਸ਼ਰ ਵਿੱਚ ਰੱਤੀ ਮਾਤਰ ਫਰਕ ਨਹੀਂ। ਕਿਉਂ ਬਿਰਤੀ ਦੀ ਇਕਾਗਰਤਾ ਦੁਆਰਾ ਜਿਹਨਾਂ ਨੇ ਆਤਮਾਨੰਦ ਨੂੰ ਪ੍ਰਾਪਤ ਕੀਤਾ, ਆਤਮਾ ਨਾਲ ਬਿਰਤੀ ਜੋੜ ਕੇ ਤੋ ਸੁਖ ਸਰੂਪ ਦਾ ਆਤਮਾ ਸਾਧੂ, ਇਹ ਤੋਂ ਇੱਤਰ ਦੁੱਖ ਹੈ। ਗਲਤੀਆਂ ਕਰਕੇ ਭੁੱਲ ਕਰਕੇ ਅਣਜਾਣਪਣੇ ਦੇ ਵਿੱਚ ਇਨਸਾਨ ਹੋਰ ਥਾਵਾਂ ਤੋਂ ਜਿਉਂ ਸੁਖ ਢੂੰਡਦਾ ਜਿਵੇਂ ਰੇਤੇ ਵਿੱਚੋਂ ਤੁਹਾਨੂੰ ਪੀੜ ਕੇ ਤੇਲ ਕੱਢਣਾ ਚਾਹੁੰਦਾ ਅਣਜਾਣ ਆਦਮੀ, ਸਾਰੀ ਜ਼ਿੰਦਗੀ ਰੇਤੇ ਨੂੰ ਪੀੜੀ ਚੱਲੇ, ਹਜ਼ਾਰ ਜਨਮ ਪੀੜੀ ਚੱਲੇ, ਲੱਖਾਂ ਹੀ ਜਨਮ ਪੀੜੀ ਚੱਲੇ, ਰੇਤੇ ਵਿੱਚੋਂ ਕਦੇ ਵੀ ਤੇਲ ਨਹੀਂ ਨਿਕਲਣਾ। ਇਸੀ ਤਰ੍ਹਾਂ ਹੀ ਤੇਲ ਤਾਂ ਸਰੋਂ ਵਿੱਚੋਂ ਜਾਂ ਤੇਲ ਤਿਲਾਂ ਵਿੱਚੋਂ ਹੀ ਨਿਕਲਣਾ। ਇਸੀ ਤਰ੍ਹਾਂ ਮਨ ਨੂੰ ਬਾਹਰ ਖੰਡਾ ਕੇ ਬਾਅਦ ਪਦਾਰਥਾਂ ਵਿੱਚੋਂ ਜਿਹੜਾ ਕੋਈ ਸੁੱਖ ਦੀ ਟੂਨ ਕਰਦਾ ਉਹਦਾ ਤਾਂ ਇਹੀ ਹਾਲ ਹੈ। ਇਸ ਕਰਕੇ ਸੁੱਖ ਹੈ, ਸੁੱਖ ਸਰੂਪ ਹੈ ਵਾਹਿਗੁਰੂ। ਜੇ ਹੋਰ ਪਦਾਰਥਾਂ ਵਿੱਚੋਂ ਵੀ ਕੋਈ ਸੁੱਖ ਕਿਸੇ ਮੌਕੇ ਇਸ ਨੂੰ ਪ੍ਰਾਪਤ ਹੁੰਦਾ ਗਲਤੀ ਕਰਕੇ, ਉਹ ਵੀ ਵਾਹਿਗੁਰੂ ਦਾ ਹੀ ਸੁੱਖ ਹੈ, ਉਹ ਤੋਂ ਇੱਤਰ ਤਾਂ ਸਭ ਦੁੱਖ ਹੈ। ਕਿਸੇ ਕਾਰਨ ਕਰਕੇ ਬਿਰਤੀ ਦੀ ਇਕਾਗਰਤਾ ਹੋਈ, ਵਾਹਿਗੁਰੂ ਜੋ ਸਾਰੇ ਪਰਿਪੂਰਨ ਹੈ, ਆਨੰਦ ਦਾ ਸਮੁੰਦਰ ਹੈ, ਉਹਦਾ ਅਕਸ ਉੱਥੇ ਪਿਆ, ਅਣਜਾਣ ਮੰਦ ਹੈ ਮੈਨੂੰ ਇਹ ਪਦਾਰਥ ਵਿੱਚੋਂ ਸੁੱਖ ਮਿਲਿਆ, ਸੁੱਖ ਹੈ ਦਰਅਸਲ ਵਾਹਿਗੁਰੂ ਦਾ, ਉਹ ਤੋਂ ਬਿਨਾਂ ਤਾਂ ਸੁੱਖ ਕਿਸੇ ਚੀਜ਼ ਦੇ ਵਿੱਚ ਹੈ ਹੀ ਨਹੀਂ, ਇਹ ਨਿਯਮ ਹੈ। ਸੋ ਇਸ ਕਰਕੇ ਹੀ ਕਹਿੰਦੇ ਉਹ ਸੁੱਖ ਨੂੰ ਜਿਹਨਾਂ ਨੇ ਜਾਣਿਆ ਉਹੀ ਜਾਣਦੇ ਹਨ। ਸੰਤੋ ਮਾਖਣ ਖਾਇਆ ਛਾਤ ਪੀਆ ਸੰਸਾਰ, ਕਬੀਰ ਜੀ ਕਹਿੰਦੇ ਦੁੱਧ ਨੂੰ ਹਿੜਕਿਆਂ ਦੋ ਚੀਜ਼ਾਂ ਪ੍ਰਾਪਤ ਹੁੰਦੀਆਂ, ਇੱਕ ਲੱਸੀ ਛਾਤ ਜਿਸ ਨੂੰ ਕਹਿੰਦੇ ਹੈ, ਭੋਗਤ ਹੈ ਉਹਦੇ ਵਿੱਚੋਂ ਤਤ ਵਸਤੂ ਮੱਖਣ ਨਿਕਲਿਆ ਕਰਦਾ। ਇਸੀ ਤਰ੍ਹਾਂ ਜਿਸਮ ਦੇ ਵਿੱਚ ਆਤਮ ਆਨੰਦ ਵੀ ਹੈ, ਇਸੇ ਆਨੰਦ ਵੀ ਹੈ। ਜਿਹਨਾਂ ਨੇ ਆਪਣੀ ਬਿਰਤੀ ਵਹਿਰੂ ਨਾਲ ਜੋੜੀ ਉਹਨਾਂ ਨੂੰ ਆਤਮ ਆਨੰਦ ਦੀ ਪ੍ਰਾਪਤੀ ਉਹ ਮੱਖਣ ਰੂਪ ਹੈ, ਜਿਹਨਾਂ ਨੇ ਵਿਸ਼ਿਆਂ ਨਾਲ ਜੋੜੀ ਉਹਨਾਂ ਨੂੰ ਲੱਸੀ ਭੋਗ। ਸੋ ਉਹ ਇਹ ਦੱਸਦੇ, ਇਸ ਗੱਲ ਨੂੰ ਉਹ ਜ਼ਾਹਰ ਕਰਕੇ ਦੱਸਦੇ ਨੇ ਕਬੀਰ ਜੀ,
ਪਿਆਰੇ ਜੀ ਸੱਚ ਸਭ ਕਰੇ ਜੀ ਚਾਹ ਨਾਲ ਪੀਵੇ ਜੀ।
ਆਤਮਾ ਨਾਲ ਜੋੜ ਕੇ ਆਤਮਨੰਦ ਪ੍ਰਾਪਤ ਕੀਤਾ, ਇਸਨੂੰ ਮੱਖਣ ਕਹਿੰਦੇ ਹਨ। ਰਿਸ਼ੀ ਆਨੰਦ ਸ਼ੁਕਰਾਂ ਨੂੰ ਵੀ ਪ੍ਰਾਪਤ ਹੈ। ਮਨੁੱਖ ਤਨ ਵਿੱਚ ਆ ਕੇ ਜੇ ਇਨਸਾਨ ਇਸ ਦੀ ਮਹੱਤਤਾ ਮੰਨੇ ਤਾਂ ਇਨਸਾਨ ਹੀ ਕਿਹਾ। ਸੰਯਮ ਕਰਕੇ ਉਹ ਤਮਾਮ ਦੁਨੀਆਂ ਨੇ ਮਨਮੁੱਖਾਂ ਨੂੰ ਪ੍ਰਾਪਤ ਹੋਇਆ। ਖਿਆਲ ਕਰੋ, ਸਾਨੂੰ ਗੁਰੂ ਜੀ ਨੇ ਆਤਮਨੰਦ ਵਾਸਤੇ ਪ੍ਰੇਰਿਆ ਹੈ। ਵਿਖੇ ਮਨੁੱਖੀ ਕਰ ਤਿਆਗ ਰਹੀ ਸਕੀਏ, ਨਾਮ ਮਹਾਰਸ ਪੀਓ, ਜਿਨ ਚਾਖੇ ਬੁੱਢ ਗਈ ਸਗਰੀ, ਸੁਖੀ ਨਾ ਹੋ ਤੇ ਜੀਓ, ਮਾਨ ਮਹਤਨਾ ਸਖਤ ਹੀ ਕਾਈ, ਸਾਧਾਂ ਦਾ ਸੀ ਥੀਓ, ਨਾਨਕ ਸੇ ਦਰਸੋ ਬਾਵੰਤੀ, ਜੋ ਕਰ ਆਪਣੇ ਕੀਓ। ਇਕਾਗਰਤਾ ਦੁਆਰਾ ਬਿਰਤੀ ਨੂੰ ਪੂਰਾ ਜੋੜ ਕੇ ਹੋਰ ਪਾਸਿਓਂ ਰੋਕ ਕੇ ਇਧਰ ਤਦ ਇਹ ਪ੍ਰਾਪਤ ਹੁੰਦਾ ਹੈ। ਕੋਈ ਦੂਰੋਂ ਨਹੀਂ ਲਿਆਉਣਾ ਪੈਂਦਾ, ਇਹ ਨਹੀਂ ਵੀ ਕਿਤੇ ਦੂਰ ਜਾਣਾ ਪੈਂਦਾ, ਬਸ ਬਿਰਤੀ ਨੂੰ ਬਾਹਰੋਂ ਸੰਕੋਚ ਕੇ ਸ਼ਬਦ ਨਾਲ ਜੋੜ ਮਿਲਦਾ। ਸੋ ਹਰ ਵਿਅਕਤੀ ਇਸ ਨੂੰ ਪ੍ਰਾਪਤ ਕਰ ਸਕੀਂਦਾ ਹੈ। ਸੋ ਇਉਂ ਕਰਦੇ ਕਰਦੇ ਬ੍ਰਹਮਾਨੰਦ ਵਾਸ਼ਨਾ ਕਹਿ ਹੋ ਗਈ, ਤੱਤ ਗਿਆਨ ਵਾਸ਼ਨਾ ਕਹਿ ਮਨੋਨਾਸ, ਉਸਨੂੰ ਹੋ ਕੇ ਆਨੰਦ ਦਾ ਸਮੁੰਦਰ ਖੁਦ ਬਣ ਜਾਂਦਾ ਹੈ। ਖਿਆਲ ਕਰੋ ਸਾਸੂ, ਇਸ ਰਸ ਦੇ ਵਿੱਚ, ਇਸ ਆਨੰਦ ਦੇ ਵਿੱਚ ਉੱਥੇ ਖਿਆਲ ਫਿਰ ਲੈ ਜਾਓ। ਅਯੁੱਧਿਆ ਵਿੱਚ ਰਾਣੀ ਤਾਰਾਂ ਸੰਗਤ ਵਿੱਚ ਬੈਠੀ ਸੰਗਤਾਂ, ਇੱਕ ਪਾਸੇ ਭਾਈ ਲੋਕ ਬਿਰਤੀ ਦੀ ਇਕਾਗਰਤਾ ਦੁਆਰਾ ਇਸ ਆਨੰਦ ਨੂੰ ਪ੍ਰਾਪਤ ਕਰ ਰਹੇ ਹਨ, ਦੂਸਰੇ ਪਾਸੇ ਮਾਈ ਲੋਕ, ਕਿਸੇ ਦਾ ਖਿਆਲ ਕਿਸੇ ਤਰਫ਼ ਨਹੀਂ ਆਉਂਦਾ। ਸੋ ਦੇਸ਼ ਕਾਲ ਵਸਤੂ ਭੱਲਿਆ, ਅਸਲ ਸਰੋਤਾ ਉਹ ਹੈ, ਸੌ ਚੋ ਸੌ ਨੰਬਰ ਉਸਨੂੰ ਮਿਲਦਾ ਹੈ ਜਿੰਨੀ ਦੇਰ ਤੱਕ ਬੈਠਾ ਹੈ ਦੇਸ਼ ਕਾਲ ਵਸਤੂ ਭੁੱਲ ਜਾਏ। ਦੇਸ਼ ਕਹੀਏ ਜਗ੍ਹਾ ਕਿੱਥੇ ਮੈਂ ਬੈਠਾ, ਕਾਲ ਕਹੀਏ ਸਮਾਂ ਕਿੰਨਾ ਗੁਜ਼ਰ ਗਿਆ, ਵਸਤੂ ਕਿਹੜੀ ਕਿਹੜੀ ਚੀਜ਼ ਮੇਰੇ ਨੇੜੇ ਤੇੜੇ ਹੈ। ਬਿਰਤੀ ਇਤਨੀ ਇਕਾਗਰ ਹੋ ਜਾਏ ਸ਼ਬਦ ਦੇ ਵਿੱਚ, ਦੇਸ਼ ਕਾਲ ਵਸਤੂ ਭੁੱਲ ਜਾਏ, ਉਸਨੂੰ ਖੁਦ ਮਹਿਸੂਸ ਕਰੇਗਾ ਕਿਤਨਾ ਆਨੰਦ ਹੈ ਬਾਣੀ ਦੇ ਵਿੱਚ। ਪਰ ਇਹ ਕਦੋਂ ਹੈ, ਮਨ ਅੰਦਰ ਬੈਠੇ ਵੀ ਹੁੱਜਾ ਮਾਰੀ ਜਾਂਦਾ, ਜੇ ਥੋੜਾ ਬਹੁਤਾ ਬਿਰਤੀ ਰੋਕਦਾ ਮਨ ਅੰਦਰ ਹੁੱਜਾ ਮਾਰੀ ਜਾਂਦਾ, ਬਾਹਰ ਨੂੰ ਪ੍ਰੇਰਦਾ ਹੈ, ਅੱਖਾਂ ਦਾ ਕਿਸੇ ਚੀਜ਼ ਨੂੰ ਹੋਰ ਦੇਖਣਾ, ਉਹ ਆਪਣੇ ਸਾਰੇ ਆਨੰਦ ਦਾ ਸਤਿਆਨਾਸ਼ ਕਰ ਲੈਂਦਾ, ਕੀਤੀ ਕਿਤਾਈ ਨੂੰ ਗਵਾ ਲੈਂਦਾ। ਸਾਲਸਰੈ ਨੇ ਗੁਰੂ ਬਾਬਾ ਜੀ ਦੇ ਚਰਨ ਵਿੱਚ ਬੇਨਤੀ ਕੀਤੀ, ਬੜੀ ਦੇਰ ਦਾ ਸਤਸੰਗ ਕਰਦਾ ਸ਼ਾਂਤ ਨਹੀਂ ਪ੍ਰਾਪਤ ਹੋਈ। ਗੁਰੂ ਜੀ ਕਹਿਣ ਲੱਗੇ ਸਤਸੰਗ ਕਰਨ ਦਾ ਢੰਗ ਨਹੀਂ ਆਇਆ, ਜਿਵੇਂ ਸਤਸੰਗ ਕਰਨੀ ਚਾਹੀਦੀ ਹੈ, ਕੋਈ ਕਾਰਜ ਕੋਈ ਸਵਾਲ ਕਿਸੇ ਫਾਰਮੂਲੇ ਦੁਆਰਾ ਹੱਲ ਹੋਇਆ ਕਰਦਾ, ਤੇ ਇਸੀ ਤਰ੍ਹਾਂ ਸਤਸੰਗ ਵੀ ਕਰਨ ਦੇ ਢੰਗ ਹਨ। ਇਹ ਤਿੰਨ ਗੱਲਾਂ ਸਤਸੰਗੀ ਪੁਰਸ਼ ਨੂੰ ਧਾਰਨ ਕਰਨੀ, ਜਿਵੇਂ ਜਿੰਨਾ ਸ਼ਾਂਤੀ ਆਵੇ ਤੇ ਜੋ ਕੁਛ ਕਰੋ, ਕੀ ਸ਼ਰਧਾ ਨਿਰਮਾਣਤਾ, ਬਿਰਤੀ ਨੂੰ ਧਾਰਨ ਰੋਕ ਕੇ ਸ਼ਬਦ ਨਾਲ ਜੋੜਨਾ, ਰੀਜਸ ਨਾਲ ਵਿਚਾਰ ਨਾਲ ਜੋੜਨਾ, ਅਵਸ਼ ਸ਼ਾਂਤੀ ਆਏਗੀ, ਅਵਸ਼ ਆਨੰਦ ਪ੍ਰਾਪਤ ਹੋਵੇਗਾ। ਜਦੋਂ ਮਨ ਅਸੀਂ ਨਹੀਂ ਰੋਕਦੇ ਸਾਧ ਨੂੰ, ਇਹੀ ਮਨ ਖਿੰਡ ਕੇ ਦੁੱਖ ਦਾ ਕਾਰਨ ਬਣ ਜਾਂਦਾ, ਇਹਨੂੰ ਦੁੱਖ ਕੋਈ ਨੀ ਦਿੰਦਾ। ਜੰਗਲੀ ਉੱਠ ਉਹਦੀ ਪੁੱਛੜ ਪਿੱਛੇ ਲੱਗ ਲੱਗ ਕੇ ਦੁਖੀ ਬਣੀ ਜਾਂਦਾ, ਮੇਰੇ ਕੋਈ ਡੰਡੇ ਮਾਰਦਾ, ਬਾਹਰੋਂ ਕੋਈ ਨੀ ਡੰਡੇ ਮਾਰਦਾ, ਆਪਣੀ ਪੁੱਛੜ ਲੱਗ ਕੇ ਨੱਠਿਆ ਫਿਰਦਾ। ਇਸੀ ਤਰ੍ਹਾਂ ਇਹ ਮਨ ਆਪਣੇ ਫੁਰਨਿਆਂ ਦੁਆਰਾ ਹੀ ਔਖਾ ਹੁੰਦਾ, ਦੁਖੀ ਹੁੰਦਾ। ਜਦੋਂ ਫੁਰਨਿਆਂ ਨੂੰ ਸੰਕੋਚ ਲਏ, ਪਰਮ ਸੁਖੀ ਹੋ ਜਾਏਗਾ। ਅੰਦਰ ਤਾਂ ਹਰਿਕ ਦਾ ਆਨੰਦ ਦਾ ਸਮੁੰਦਰ ਠਾਠਾ ਮਾਰ ਰਿਹਾ, ਇਹ ਨੀ ਵੀ ਕਿਸੇ ਖਾਸ ਦੇ, ਸਭ ਦੇ ਅੰਦਰ ਆਨੰਦ ਦਾ ਸਮੁੰਦਰ ਦਾ ਹੀ ਠਾਠਾ ਮਾਰ। ਅੰਤਰ ਨੂੰ ਕਰਕੇ ਬਿਰਤੀ ਜੋੜਨੀ, ਅਸੀਂ ਅੰਤਰ ਝਾਤੀ ਮਾਰਨ ਸਿੱਖਣੀ ਹੈ, ਕੀਰਤਨ ਕਰਨਾ, ਬਾਣੀ ਪੜ੍ਹਨੀ, ਸਮਰਨ ਕਰਨਾ, ਬਿਰਤੀ ਨੂੰ ਟਿਕਾ ਕੇ ਸਿੱਖਣਾ ਹੈ। ਜਦੋਂ ਬਿਰਤੀ ਨੂੰ ਟਿਕਾ ਕੇ ਯਾਦ ਪਾਵਾਂਗੇ, ਅੰਦਰੋਂ ਹੀ ਆਨੰਦ ਦਾ ਸਮੁੰਦਰ ਸਾਨੂੰ ਪਏਗਾ। ਇਸ ਤਰੀਕੇ ਫਿਰ ਉੱਥੇ ਪ੍ਰੇਮੀ ਜਨ ਹਰੀਦਸ ਦੇ ਵਿੱਚ ਮਹਿਰ ਹਨ, ਰਾਜਾ ਨੇ ਜਿਹਨੂੰ ਝਾਤੀ ਮਾਰੀ, ਇਸ ਸ਼ਾਂਤ ਰਸ ਦਾ ਅਸਰ ਉਸਦੇ ਉੱਪਰ ਵੀ ਪਿਆ ਰਹਿ ਨਾ ਸਕਿਆ। ਜਦੋਂ ਸਾਨੂੰ ਲੋਕ ਦੇਖਦੇ ਹਨ ਅਸੀਂ ਸਤਸੰਗ ਕਰਨ ਜਾਂਦੇ ਹਾਂ, ਪੇੜ ਦਾ ਬਿਰਤੀ ਟਿਕਾ ਕੇ ਪੂਰੇ ਤਰੀਕੇ ਸੇ ਸਤਸੰਗ ਕਰਦੇ ਹਾਂ, ਦੂਸਰੇ ਲੋਕਾਂ ਵੱਲ ਦੇਖ ਕੇ ਉਹਨਾਂ ਦੇ ਉੱਪਰ ਵੀ ਅਸਰ ਪੈਂਦਾ। ਬਹੁਤ ਸਾਰੇ ਜਿਹੜੇ ਮਾਤੜ ਹਨ, ਸਤਸੰਗ ਕਰਦੇ ਹਨ ਤੁਹਾਨੂੰ ਬੜੀ ਦੇਰ ਵੀ ਹੋ ਗਈ, ਜਦੋਂ ਅਸੀਂ ਬਿਰਤੀ ਨਹੀਂ ਟਿਕਾਉਂਦੇ ਆਪ ਵੀ ਦੁਖੀ ਰਹਿੰਦੇ ਹਾਂ, ਲੋਕਾਂ ਦੇ ਉੱਪਰ ਵੀ ਸਾਡਾ ਪੁੱਠਾ ਅਸਰ ਪੈਂਦਾ ਹੈ। ਫਿਰ ਕਹਿਣ ਲੱਗ ਪੈਂਦਾ ਉਹਦੀ ਇੰਨੀ ਦੇਰ ਦਾ ਸਤਸੰਗ ਕਰਦਾ ਕਰਦਾ ਇਹਨੇ ਆਹ ਕੀਤਾ, ਇਹਨਾਂ ਜੇ ਬੈਠਣਾ ਨਹੀਂ ਹੈ, ਬਲਕਿ ਦੂਸਰਿਆਂ ਉੱਪਰ ਵੀ ਬੁਰਾ ਇਨਫਲੂਐਂਸ ਪਿਆ ਕਰਦਾ ਹੈ। ਇਸ ਕਰਕੇ ਸਤਸੰਗ ਕਰਨ ਦਾ ਜਿਹੜਾ ਢੰਗ ਹੈ ਸਾਸਨ ਉਹ ਹੀ ਹੈ, ਉਸ ਤਰੀਕੇ ਸੇ ਸਤਸੰਗ ਕੀਤਾ ਜਾਵੇ, ਹੋ ਨਹੀਂ ਸਕਦਾ ਸ਼ਾਂਤੀ ਪ੍ਰਾਪਤ ਨਾ ਹੋਵੇ। ਇਹ ਰਾਜਾ ਦੇ ਮਨ ਦੇ ਉੱਪਰ ਵੀ ਸ਼ਾਂਤੀ ਦਾ ਅਸਰ ਪਏ ਬਿਨਾਂ ਰਹਿ ਨਾ ਸਕਿਆ, ਹੈਰਾਨ ਹੋ ਗਿਆ, ਤੁਸੀਂ ਮੇਰੇ ਮਨ ਦੇ ਉੱਪਰ ਇਹ ਠੰਡ ਜੀ ਕੀ ਪੈ ਗਈ ਹੈ। ਬਈ ਆਈ ਤਾਂ ਚੰਗੇ ਥਾਂ ਰਾਣੀ ਤਾਰਾਂ, ਪਰ ਇਹਨੂੰ ਪੁੱਛਣ ਦਾ ਵੀ ਕੋਈ ਨਾ ਕੋਈ ਢੰਗ ਬਣਾ ਲੈਣਾ ਚਾਹੀਦਾ। ਰਾਜਾ ਤੇ ਰਾਣੀ ਨੂੰ ਕਿਸੇ ਖਾਸ ਬੰਦੇ ਨੇ ਸੁਗਾਤ ਦੇ ਤੌਰ ਤੇ ਦੋ ਜੁੱਤੇ ਭੇਜੇ ਸਨ। ਉਹ ਜੁੱਤਾ ਉਸ ਦਿਨ ਰਾਣੀ ਪਹਿਨ ਕੇ ਆਈ ਸੀ। ਰਾਜੇ ਨੇ ਇੱਕ ਭਾਂਡ ਜੁੱਤੇ ਦੀ ਉਠਾ ਲਈ, ਲਿਜਾ ਕੇ ਰੇਸ਼ਮੀ ਰੁਮਾਲ ਚ ਲਪੇਟ ਕੇ ਘਰ ਆਪਣੇ ਖਾਸ ਅਲਮਾਰੀ ਵਿੱਚ ਕਿਤੇ ਰੱਖ ਦਿੱਤਾ। ਜਿਸ ਵਕਤ ਹਰੀ ਕੀਰਤਨ ਦਾ ਆਨੰਦ ਮਾਣਦੇ ਮਾਣਦੇ ਖੋਕ ਪਿਆ, ਅਰਦਾਸ ਕੀਤੀ ਆਪਣੇ ਪ੍ਰਭੂ ਦੇ ਅੱਗੇ। ਅਰਦਾਸ ਤੋਂ ਬਾਅਦ ਬਾਹਰ ਨਿਕਲੇ ਸਾਸ ਨੂੰ ਕਿਸੇ ਦਾ ਉਦੋਂ ਕੋਈ ਚੀਜ਼ ਨਹੀਂ ਸੀ ਕੋਈ ਛੇੜਿਆ ਕਰਦਾ। ਲੋਕੀ ਪਰਮਾਤਮਾ ਹੁੰਦੇ ਸੀ, ਰੱਬ ਦਾ ਖੌਫ ਤੇ ਪ੍ਰੇਮ ਚਿੱਤ ਵਿੱਚ ਹੁੰਦਾ। ਬਾਹਰ ਰਾਣੀ ਤਾਰਾ ਨੇ ਦੇਖਿਆ, ਅੱਜ ਮੇਰਾ ਇੱਕ ਪੈਰ ਦਾ ਜੁੱਤਾ ਪੈਰ ਹਾਜ਼ਰ ਹੈ। ਉਸ ਮੌਕੇ ਉਹਦੇ ਚਿੱਤ ਵਿੱਚ ਖਿਆਲ ਆਇਆ, ਭਾਵੇਂ ਜੁੱਤਿਆਂ ਦਾ ਕਾਟਾ ਤਾਂ ਨਹੀਂ ਪਰ ਖਾਸ ਜੁੱਤਾ, ਕਿਉਂਕਿ ਕਿਸੇ ਖਾਸ ਸ਼ਖਸ ਵੱਲੋਂ ਆਇਆ ਇੱਕ ਰਾਜਾ ਨੂੰ ਇੱਕ ਮੈਨੂੰ। ਜੇ ਕਿਸੇ ਮੌਕੇ ਖਿਆਲ ਚਲਾ ਗਿਆ ਰਾਜੇ ਦਾ ਮੇਰੇ ਤੋਂ, ਉਹਨਾਂ ਨੇ ਪੁੱਛਣਾ ਇਸ ਬਾਰੇ ਕਿਤੇ ਮੇਰਾ ਸਤਸੰਗ ਨਾ ਬੰਦ ਕੀਤਾ ਜਾਵੇ। ਇਹ ਵਿਚਾਰ ਕਰਕੇ ਰਾਣੀ ਤਾਰਾ ਨੇ ਸਾਰੀ ਸੰਗਤ ਅੱਗੇ ਪ੍ਰਾਰਥਨਾ ਕੀਤੀ, ਸਾਸਨ ਨੂੰ ਸੇਵਨ ਕਰਨ ਵਾਲਾ ਸਾਰੇ ਪਦਾਰਥ ਪ੍ਰਾਪਤ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹੈ,
ਚਾਰ ਪਦਾਰਥ ਜੇ ਤੂੰ ਮੰਗੇ ਸਾਧ ਜਨਾ ਕੀ ਸੇਵਾ ਲਾਗੈ, ਚਾਰ ਪਦਾਰਥ ਜੇ ਤੂੰ ਮੰਗੇ ਸਾਧ ਜਨਾ ਕੀ ਸੇਵਾ ਲਾਗੈ।
ਜੇ ਕੋ ਮੰਗੇ ਸਾਧਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਵਿਦੇ ਸਦਗਾਵੇ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੁਣ ਮੈਂ ਛੋੜੈ, ਜੇ ਕੋ ਜਨਮ ਮਲਮ ਤੇ ਡਰੈ ਸਾਧ ਜਿਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਕਸ਼ ਪਿਆਸਾ ਨਾਨਕ ਤਾਂ ਕੇ ਬਲ ਬਲ ਜਾ। ਚਾਰੇ ਪਰਾਰ ਧਰਮ ਅਰਥ ਕਾਮ ਮੁਖ ਸਤਸੰਗ ਸੇਵਨ ਕਰਨ ਵਾਲਾ ਪ੍ਰਾਪਤ ਕਰ ਲੈਂਦਾ। ਰਾਣੀ ਨੇ ਪ੍ਰਾਰਥਨਾ ਕੀਤੀ, ਮੇਰੇ ਵੱਲੋਂ ਪ੍ਰਭੂ ਦੇ ਅੱਗੇ ਅਰਦਾਸ ਕਰੋ, ਬੇਨਤੀ ਕਰੋ ਮੇਰਾ ਜੋੜਾ ਗੁਆਚ ਗਿਆ ਤਾਂ ਕਿ ਮੇਰਾ ਜੋੜਾ ਮਿਲ ਜਾਏ। ਸ਼ਰਧਾ ਕਿਤਨੀ ਫੇਥ ਸੀ, ਕਿਤਨਾ ਭਰੋਸਾ ਸੀ ਵੀ ਜ਼ਰੂਰ ਅਰਦਾਸ ਕੀਤੇ ਜੋ ਕੁਛ ਮੰਗੀ ਨਾ ਮਿਲ ਜਾਂਦਾ। ਸਾਸ ਨੂੰ ਸ਼ਕਤੀ ਕੋਈ ਨੀ, ਬਿਰਥਾ ਕਦੇ ਨਾ ਹੋ ਗਈ ਜਨ ਕੀ ਅਰਦਾਸ।
ਜਨ ਕੀ ਅਰਦਾਸ ਜੀ ਬਿਰਥਾ ਨਾ ਹੋਵੇ ਗਲ, ਜਨ ਕੀ ਅਰਦਾਸ ਜੀ ਬਿਰਥਾ ਨਾ ਹੋਵੇ ਗਲ।
ਦਿਨ ਹੋਵੇ ਜਨ ਕੀ ਅਰਦਾਸ, ਸ਼ਰਧਾ ਨਾਲ ਚਿੱਤ ਦੀ ਇਕਾਗਰਤਾ ਦੁਆਰਾ ਪੂਰੇ ਭਰੋਸੇ ਦੁਆਰਾ ਸਾਰੇ ਆਸਰੇ ਛੱਡ ਕੇ ਅਰਦਾਸ ਕੀਤੀ ਜਾਵੇ ਜ਼ਰੂਰ ਸਫਲ ਹੁੰਦੀ। ਜਦ ਤੋਂ ਸ੍ਰਿਸ਼ਟੀ ਰਚੀ ਉਦੋਂ ਦਾ ਹੀ ਭਗਤੀ ਮਾਰਗ ਚਲਾ ਆ ਰਿਹਾ, ਜਦ ਤੋਂ ਭਗਤੀ ਮਾਰਗ ਚਲਾ ਆ ਰਿਹਾ ਅਰਦਾਸ ਨਾਲ ਚੱਲੀ ਆ ਰਹੀ। ਅਰਦਾਸ ਦੀ ਫਿਲਾਸਫੀ ਇਹਦੇ ਵਿੱਚੋਂ ਸਭ ਕੁਛ ਹੀ ਪ੍ਰਾਪਤ ਕਰ ਸਕਦਾ ਜਿਸ ਨੂੰ ਪੂਰਾ ਢੰਗ ਆ ਗਿਆ ਅਰਦਾਸ ਕਰਨ ਦਾ। ਸਵਾਈਆਂ ਪੂਰੇ ਤਰੀਕੇ ਸਿਰ ਸ਼ਰਤਾਂ ਨੂੰ ਮੱਦੇਨਜ਼ਰ ਰੱਖ ਕੇ ਅਰਦਾਸ ਕੀਤੀ ਗਈ। ਹਲਕੀ ਹੋਇਆ ਜਿਵੇਂ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖਰਾਣ ਕਰਨ ਰਹਿਦੀ ਰਹਿਦੀ ਮਦਦ ਹੋਈ ਕਿ ਖੇਲ ਵਰਤਿਆ ਉਸ ਇੱਕ ਪੈਰ ਜਿਹੜਾ ਜੁੱਤੇ ਦਾ ਸੀ ਬਰਾਬਰ ਦੂਸਰਾ ਪੈਰ ਪਿਆ ਹੋਇਆ ਹੈ।
ਜੋੜੀ ਜੁੜਦੀ ਹੈ
ਆਰਾਧਿਆ ਜੋੜੀ ਜੁੜੀ ਖੜਾਉਣ ਪੁਰਾਣੀ ਜੁੱਤਾ ਮਿਲ ਗਿਆ ਰਾਣੀ ਪਹਿਨ ਕੇ ਘਰ ਆ ਗਏ। ਰਾਜੇ ਨੇ ਪੁੱਛਿਆ ਰਾਣੀ ਸਾਹਿਬ ਉਹ ਜੁੱਤਾ ਫਲਾਣਾ ਸ਼ਖਸ ਦੋ ਜੁੱਤਾ ਇੱਕ ਮੇਰੇ ਵਾਸਤੇ ਇੱਕ ਤੇਰੇ ਵਾਸਤੇ ਲਿਆ ਸੀ ਮੈਂ ਦੇਖਣਾ ਚਾਹੁੰਦਾ। ਰਾਣੀ ਨੇ ਪਹਿਨ ਕੇ ਦਿਖਾ ਦਿੱਤਾ ਹੈ ਦੇਖੋ। ਰਾਜਾ ਹੈਰਾਨ ਹੋ ਗਿਆ ਜਿਸ ਵਕਤ ਉਸਨੇ ਜਾ ਕੇ ਆਪਣੀ ਅਲਮਾਰੀ ਵਿੱਚ ਉਹ ਦੂਸਰੀ ਪਲਾਂਘ ਦੇਖੀ ਲੈ ਚੱਕ ਕੇ ਮਿਲਾਉਂਦਾ ਹੈ ਨਾਲ ਹੈਰਾਨ ਹੋ ਗਿਆ ਇੱਥੇ ਬੁੱਧ ਕੰਮ ਨਹੀਂ ਕਰਦੀ ਅਕਲ ਨਹੀਂ ਕੰਮ ਕਰਦੀ। ਹਾਂਜੀ ਅਖੀਰ ਪੁੱਛਣ ਲੱਗਿਆ ਸੱਚ ਦੱਸ ਨਾਰਾਣੀ ਕਿੱਥੋਂ ਪਾਈ ਕਹਿਣ ਲੱਗੇ ਰਾਜਨ ਜਿਸ ਸਤਸੰਗ ਤੋਂ ਤੁਸੀਂ ਖਿਲਾਫ਼ ਹੋ ਆਪਣੇ ਪਬਲਿਕ ਦੇ ਵਿੱਚ ਹੋਰਾ ਦਿੱਤਾ ਹੈ ਕੋਈ ਸਤਸੰਗ ਨਾ ਕਰੇ ਕੋਈ ਰੱਬ ਦੀ ਬੰਦਗੀ ਨਾ ਕਰੇ ਸਾਧਸੰਗ ਦੇ ਵਿੱਚੋਂ ਚਾਰੇ ਪਦਾਰਥ ਮਿਲਦੇ ਸਤਸੰਗ ਕੀਤਾ ਕਰੋ ਜਨਮ ਦੀ ਸਫਲਤਾ ਸਤਸੰਗ ਤੇ ਹੀ ਹੁੰਦੀ ਹੈ। ਉਸ ਦਿਨ ਤੋਂ ਰਾਜਾ ਸਤਸੰਗ ਕਰਨ ਲੱਗ ਪਿਆ ਸਾਸ ਨੂੰ ਸਤਸੰਗ ਕਰਦੇ ਧਰਮ ਤੇ ਇਤਨੀ ਦ੍ਰਿੜਤਾ ਆ ਗਈ ਕਹਿੰਦੇ ਸਗੋਂ ਮੈਨੂੰ ਸੋਨਾ ਰੋਲ ਚੁਣ ਕਰਕੇ ਫਿਰ ਅੰਨ ਜਲ ਕਰਿਆ ਕਰਦਾ ਸੀ ਇਹ ਉਹਦਾ ਪ੍ਰਣ ਸੀ। ਉਹਦੇ ਦਾਨ ਦੀ ਮਹੱਤਤਾ ਸਵਰਗ ਲੋਕ ਤੱਕ ਪਹੁੰਚ ਗਈ। ਇੰਦਰ ਵਰਗੇ ਵੀ ਉਸ ਨਾਲ ਖੁੰਛ ਕਰਨ ਲੱਗੇ ਹੈ ਮਾਤ ਲੋਕ ਦੇ ਵਿੱਚ ਰਾਜਾ ਹਰੀਚੰਦ ਇਤਨਾ ਮਹਾਨ ਦਾਨੀ ਸਾਸ ਅੱਜ ਉਹਦੇ ਨਾਂ ਨੂੰ ਕਿਹੜਾ ਭੁੱਲਿਆ। ਰਾਜੇ ਹਰੀਚੰਦ ਖੈਰ ਭਾਵੇਂ ਪਿੱਛੋਂ ਜਾ ਕੇ ਉਹਦੀ ਪ੍ਰੀਖਿਆ ਦੇ ਵਾਸਤੇ ਬਹੁਤ ਸਾਰੇ ਚੁਣ ਕੀਤੇ ਗਏ ਤਕਲੀਫਾਂ ਆਈਆਂ ਪਰ ਉਹਦਾ ਫਲ ਵੀ ਕੀ ਹੋਇਆ ਸਾਰੀ ਅਯੁੱਧਿਆ ਨੂੰ ਸਵਰਗ ਲੋਕ ਨੂੰ ਲੈ ਗਿਆ ਸੀ। ਇੱਥੇ ਤੱਕ ਦ੍ਰਿੜਤਾ ਧਰਮ ਤੇ ਆਈ ਇਹ ਸਾਰੀ ਸਤਸੰਗ ਦੀ ਹੀ ਕਿਰਪਾ ਸਤਸੰਗ ਦੁਆਰਾ ਹੀ ਜੀਵ ਦੇ ਖਿਆਲਾਤ ਬਦਲਦੇ ਇਤਨੇ ਉੱਚੇ ਹੋ ਜਾਂਦੇ ਸਾਸ ਇੱਕ ਦਿਨ ਜੀਵ ਤੋਂ ਈਸ਼ਵਰ ਬਣ ਜਾਂਦਾ ਹੈ। ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮੇ ਹੋਏ ਨਿਗਰੇ ਪਰਮੇਸ਼ਵਰ ਤਾਂ ਵਿਛੜ ਕੇ ਜੀਵ ਬਣ ਗਿਆ ਮਾਇਆ ਲਗਨ ਕਰਕੇ ਹੌਲੀ 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 ਜਦੋਂ ਮਾਇਆ ਦੇ ਪਰਦੇ ਲਹਿੰਦੇ ਚਲੇ ਜਾਂਦੇ ਨੇ ਉਹੀ ਜਿਵੇਂ ਕਿ ਤੂੰ ਅਸਲੀਅਤ ਦਾ ਸਰੂਪ ਹੈ ਜਿਵੇਂ ਕਿ ਤੂੰ ਪ੍ਰਗਟ ਹੋ ਜਾਂਦਾ। ਇਸ ਕਰਕੇ ਸਤਸੰਗ ਦਾਰੀ ਇਸ ਅਵਸਥਾ ਨੂੰ ਪ੍ਰਾਪਤਾ ਤੇ ਗੁਰੂ ਜੀ ਸਾਨੂੰ ਸਤਸੰਗ ਕਰਨ ਦੀ ਤਾਕੀਦ ਕਰਦੇ ਨੇ ਇਹ ਫਰਮਾਉਂਦੇ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਕਰੇ
ਸਤਸੰਗ
ਤਾਕੀਦ ਕਰੇ ਸੰਗਤ ਤੋਂ ਬਚੋ।